ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਬਿਲ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਚਲਾਇਓ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਹੇ ਉਚਾਰੀ ਦੁਹੇ ਪਰ ਜੋਰ ਕਰੋ ਚਰਣਾ ਪਰ ਜਾਉ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੇ ਉਪਮਾ ਗੁਰ ਕੀ ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਹਿ ਦਰਬਾਰੀ ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖ ਹੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਪਿਟਿਆ ਨਾਨਕ ਮਨ ਪ੍ਰਗਾਸ ਮੂਕ ਉਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰਾ ਸੁਣੈ ਜੋ ਕਾਲ ਕਿਰਪਾ ਕਰਾਏ ਸਤਨਾਮ ਸ੍ਰੀ ਵਾਹਿਗੁਰੂ ਜੀਓ ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਨਾ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਨਾ ਸੰਤ ਸੰਗਤ ਰਾਮ ਹਿਰਦੈ ਵਸਾਈ ਰਹਾਉ ਹਨੂਮਾਨ ਸਰ ਗਰੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਵੇਦ ਅਰ ਸਿਮਰਤ ਪ੍ਰਾਨਾ ਕੰਬਲਾਪਤ ਕਬਲਾ ਨਹੀਂ ਜਾਨਾ ਕਹਿ ਕਬੀਰ ਸੋ ਭਰਮੈ ਨਾਹੀ ਅਗਲਗ ਰਾਮ ਰਹਿ ਸਰਨਾਹੀ ਕਹਿ ਕਬੀਰ ਸੋ ਭਰਮੈ ਨਾਹੀ ਅਗਲਗ ਰਾਮ ਰਹਿ ਸਰਨਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅਪਾਰ ਬਖਸ਼ਿਸ਼ ਦਾ ਸਦਕਾ ਆਪ ਸਾਰੇ ਮਾਈ ਭਾਈ ਬਹੁਤ ਹੀ ਪਿਆਰ ਸਤਿਕਾਰ ਦੇ ਸਹਿਤ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਸ਼ਰਧਾ ਰੂਪੀ ਭੇਟਾ ਅਰਪਣ ਕਰਨ ਤੋਂ ਬਾਅਦ ਨਮਸਕਾਰ ਕਰਦੇ ਹੋਏ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਸਜ ਕੇ ਬਾਬਾ ਜੀ ਤੋਂ ਬੜੇ ਪਿਆਰ ਦੇ ਨਾਲ ਲੜੀਵਾਰ ਵਿਚਾਰ ਸਰਵਣ ਕਰ ਰਹੇ ਸੀ। ਅਖੀਰ ਦੇ ਵਿੱਚ ਉਹਨਾਂ ਨੇ ਪ੍ਰੇਮੀ ਦੀ ਅਵਸਥਾ ਬਾਰੇ ਦ੍ਰਿਸ਼ਟਾਂਤ ਦਿੱਤਾ ਹੈ ਕਿ ਭਾਈ ਗੁਰਮੁਖ ਸਿੰਘ ਜੀ ਉੜੀਸੇ ਦੇ ਇਲਾਕੇ ਦੇ ਸੀ ਤੇ ਅੰਮ੍ਰਿਤ ਛਕ ਕੇ ਸਿੰਘ ਸਜੇ ਸਨ ਤੇ ਜਦੋਂ ਸੰਤ ਮਹਾਂਪੁਰਖਾਂ ਦੀ ਅੰਤਮ ਕਿਰਿਆ ਹੋਈ ਜਿਸ ਪਿਆਰੇ ਸਿਉਂ ਨਿਓ ਤੇ ਸਿਆਗੈ ਮਰ ਚੱਲੀ ਹੈ ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਸੋ ਇੱਕ ਤਾਂ ਹੈ ਜੀਵਨ ਤੋਂ ਅਕਿਆ ਹੋਇਆ ਆਤਮਘਾਤ ਕਰਨਾ, ਇੱਕ ਹੈਗਾ ਪ੍ਰੇਮ ਦੇ ਵਸ ਹੋ ਕੇ ਆਪਣੇ ਆਪ ਨੂੰ ਕੁਰਬਾਨ ਕਰਨਾ। ਸੋ ਐਸੇ ਭਾਈ ਪ੍ਰੇਮੀ ਜੋ ਆਪਣੇ ਪ੍ਰੇਮ ਨੂੰ ਰੋਕ ਨਹੀਂ ਸਕਦੇ, ਇਹ ਵਚਨ ਆਪ ਜੀ ਨਾਲ ਸਾਂਝਾ ਕੀਤਾ ਸੀ ਕਥਾ ਤੋਂ ਉਪਰੰਤ। ਆਓ ਹੁਣ ਭਗਤ ਕਬੀਰ ਜੀ ਦੀ ਬਾਣੀ ਵਿੱਚੋਂ ਵਿਚਾਰ ਸਰਵਣ ਕਰਨੇ ਹਨ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ। ਗੁਰੂ ਸਾਹਿਬ ਜੀ ਦੀ ਬਾਣੀ ਤੋਂ ਬਾਅਦ ਕਬੀਰ ਸਾਹਿਬ ਜੀ ਦੀ ਬਾਣੀ ਆਉਂਦੀ ਹੈ, ਫਿਰ ਨੰਬਰਵਾਰ ਦੂਸਰੇ ਭਗਤਾਂ ਦੀਆਂ ਬਾਣੀਆਂ, ਧੰਨ ਗੁਰੂ ਅਰਜਨ ਸਾਹਿਬ ਜੀ ਉਹ ਆਪ ਸਮਰੱਥ ਹਨ, ਜਿੱਥੇ ਵੀ ਉਹਨੇ ਮੁਨਾਸਬ ਸਮਝਿਆ ਉਹਨਾਂ ਬਾਣੀਆਂ ਨੂੰ ਸਤਿਗੁਰੂ ਜੀ ਨੇ ਉਸ ਸਥਾਨ ਦੇ ਉੱਤੇ ਲਿਖਿਆ ਹੈ। ਜਿਸ ਤਰ੍ਹਾਂ ਸਿਆਣਾ ਮਾਲੀ ਬਾਗ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਫਲ ਬੂਟੇ ਲਾ ਕੇ ਉਹਨੂੰ ਸਜਾਉਂਦਾ, ਇਹ ਫੁੱਲਾਂ ਰੰਗ ਬਿਰੰਗਿਆਂ ਦਾ ਗੁਲਦਸਤਾ ਬਣਾਉਂਦਾ, ਉਹ ਬੜੀ ਸ਼ੋਭਾ ਨੂੰ ਕਿਸੇ ਵੀ ਸਥਾਨ ਤੇ ਬਣਾਉਂਦਾ ਹੈ। ਇਹ ਗੁਰਬਾਣੀ ਕਿਹੜੇ ਨਿਯਮਾਂ ਦੇ ਨਾਲ ਸਤਿਗੁਰੂ ਜੀ ਨੇ ਗੁੰਥਨ ਕੀਤੀ ਹੈ, ਇਹ ਸਤਿਗੁਰੂ ਜੀ ਦੀ ਆਪਣੀ ਅਲੌਕਿਕ ਸੋ ਵਿਵੇਕਮਈ ਅਵਸਥਾ ਹੈ। ਧਨਾਸਰੀ ਰਾਗ ਦੀ ਬਾਣੀ ਹੈ ਭਗਤ ਕਬੀਰ ਜੀ ਦੀ ਰਸਨਾ ਤੋਂ ਆਪ ਜੀ ਸ਼ਬਦ ਦੀ ਵਿਆਖਿਆ ਸਰਵਣ ਕਰੋਗੇ। ਭਗਤ ਜੀ ਕਾਸ਼ੀ ਵਿੱਚ ਹੋਏ ਹਨ, ਉਹ ਸਵਾਮੀ ਰਾਮਾਨੰਦ ਜੀ ਦੇ ਚੇਲੇ ਸਨ, ਪਰੰਤੂ ਇੱਥੇ ਮੰਗਲ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਹੀ ਹੈ, ਭਾਵ ਗੁਰੂ ਔਰ ਚੇਲੇ ਦੀ ਅਭੇਦਤਾ ਦੱਸੀ ਗਈ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤਿੰਨ ਤਰ੍ਹਾਂ ਦੇ ਮੰਗਲ ਹੋਇਆ ਕਰਦੇ ਹਨ, ਵਸਤੂ ਨਿਰਦੇਸ਼ ਮੰਗਲਾਚਰਣ ਔਰ ਨਮਸਕਾਰ ਆਤਮਕ ਮੰਗਲਾਚਰਣ, ਤੀਸਰਾ ਆਸ਼ੀਰਵਾਦ ਆਤਮਕ ਮੰਗਲਾਚਰਣ। ਮੰਗਲ ਨਾਮ ਖੁਸ਼ੀ ਦਾ ਹੈ ਔਰ ਖੁਸ਼ੀ ਦੇ ਵਿੱਚ ਪ੍ਰਭੂ ਦਾ ਜਸ ਉਚਾਰਨ ਕਰਨਾ। ਮੰਗਲ ਨਾਮ ਗੀਤ ਦਾ ਵੀ ਹੈ, ਪ੍ਰਭੂ ਦਾ ਜਸ ਕਰਨਾ। ਔਰ ਕਿਸੇ ਧਰਮ ਸ਼ਾਸਤਰ ਦੀ ਆਰੰਭਤਾ ਵੇਲੇ ਉਸ ਪਰਮੇਸ਼ਰ ਦਾ ਮੰਗਲ ਪੂਜਨ ਕਰਨਾ, ਤਾਂ ਜੋ ਪੜ੍ਹਨ ਵਾਲੇ ਨੂੰ ਇਹ ਭ੍ਰਾਂਤੀ ਨਾ ਹੋਵੇ ਕਿ ਗ੍ਰੰਥਕਰਤਾ ਕੋਈ ਨਾਸਤਕ ਵਿਅਕਤੀ ਹੈ। ਜਦੋਂ ਮੰਗਲਾਚਰਨ ਕੀਤਾ ਜਾਂਦਾ ਹੈ ਉਸ ਤੋਂ ਹੀ ਪਤਾ ਲੱਗਦਾ ਗ੍ਰੰਥਕਰਤਾ ਆਸਤਕ ਹੈ। ਸੋ ਇਹਨਾਂ ਮਰਿਆਦਾ ਨੂੰ ਰੱਖਦਿਆਂ ਹੋਇਆਂ ਇਹ ਮੂਲ ਸਿੰਚਨ ਨਿਆਇ ਰੀਤੀ ਦਾ ਮੰਗਲ ਹੈ। ਜਿਵੇਂ ਮੂਲ ਮੁੰਡ ਨੂੰ ਸਿੰਜੀਏ, ਦਰਖਤ ਦੀਆਂ ਟਾਹਣੀਆਂ ਸ਼ਾਖਾਂ ਨੂੰ ਪਾਣੀ ਆਪਣੇ ਆਪ ਪਹੁੰਚ ਜਾਂਦਾ ਹੈ, ਇਸੇ ਤਰ੍ਹਾਂ ਇੱਕ ਅਕਾਲ ਪੁਰਖ ਦਾ ਪੂਜਨ ਕਰ ਲਈਏ ਤੇ ਸਾਰਿਆਂ ਦੀ ਪੂਜਾ ਵਿੱਚੇ ਆ ਜਾਂਦੀ ਹੈ। ਸੋ ਵਸਤੂ ਦਾ ਨਿਰਦੇਸ਼ ਕੀ ਹੈ? ਇੱਕ ਅਕਾਲ ਪੁਰਖ ਬਾਰੇ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਥਨ ਕੀਤਾ ਗਿਆ। ਕਈ ਹੁਣ ਜਿਵੇਂ ਗ੍ਰੰਥ ਹੈ, ਭਾਗਵਤ ਪੁਰਾਣ ਹੈ, 24 ਅਵਤਾਰਾਂ ਦੀ, ਸ੍ਰੀ ਰਾਜੇ ਮਹਾਰਾਜਿਆਂ ਦੀ ਕਥਾ ਹੈ, ਤੇ ਦੁਰਗਾ ਪੁਰਾਣ ਆ ਉਹ ਚ ਦੇਵੀ ਬਾਰੇ ਦੱਸਿਆ, ਵਿਸ਼ਨੂੰ ਪੁਰਾਣ ਆ ਵਿਸ਼ਨੂੰ ਬਾਰੇ ਹੈ, ਸ਼ਿਵ ਪੁਰਾਣ ਆ ਸ਼ਿਵ ਬਾਰੇ ਹੈ, ਸਿਕੰਦ ਪੁਰਾਣ ਆ ਸ਼ਿਵ ਜੀ ਦੇ ਪੁੱਤਰ ਦੀ ਕਥਾ, ਇਸ ਤਰ੍ਹਾਂ ਇਹ ਜੁਦੇ ਜੁਦੇ ਗ੍ਰੰਥ ਹੈ ਵਿਅਕਤੀਗਤ ਜਿਹਦੇ ਨਾਂ ਪਰ ਲਿਖਿਆ ਗਿਆ ਉਹਦੇ ਚੂਹਦੀ ਹੀ ਵਸਤੂ ਕੀਤੀ ਗਈ ਹੈ। ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਪਰਮਾਤਮਾ ਦੀ ਹੀ ਉਸਤਤ ਕੀਤੀ ਗਈ ਹੈ, ਉਸੇ ਨੂੰ ਨਮਸਕਾਰ ਹੈ ਔਰ ਉਸੇ ਤੋਂ ਹੀ ਆਸ਼ੀਰਵਾਦ ਦੀ ਪ੍ਰਾਪਤੀ ਮੰਗੀ ਹੈ। ਵਾਹਿਗੁਰੂ ਪਰਮੇਸ਼ਰ ਇੱਕ ਹੈ। ਹੁਣ ਇੱਥੇ ਈੜੀ ਨੂੰ ਸਿਹਾਰੀ ਉੱਤੇ ਅਧਿਕ ਕੱਕਾ ਪਾ ਕੇ ਇੱਕ ਨਹੀਂ ਲਿਖਿਆ, ਗਣਿਤ ਵਿਦਿਆ ਦਾ ਇੱਕ ਆ ਲਿਆ। ਜੇ ਈੜੀ ਨੂੰ ਸਿਹਾਰੀ ਤੇ ਅਧਿਕ ਤੇ ਕੱਕਾ ਹੁੰਦਾ, ਇਹਦੇ ਚਾਰ ਹਿੱਸੇ ਬਣਦੇ, ਇੱਕ ਸਿਹਾਰੀ ਹੋ ਗਈ, ਈੜੀ ਹੋ ਗਈ, ਅਧਿਕ ਹੋ ਗਿਆ, ਕੱਕਾ ਹੋ ਗਿਆ। ਪਰ ਜਿਹੜਾ ਗਣਿਤ ਵਿਦਿਆ ਦਾ ਅੰਕ ਲਿਆ ਇਹਦਾ ਕੋਈ ਹਿੱਸਾ ਨਹੀਂ ਹੋ ਸਕਦਾ। ਗੱਜ ਕੇ ਬੋਲੋ, ਪਰਮੇਸ਼ਰ ਦਾ ਕੋਈ ਵਿਭਾਗ ਨਹੀਂ ਹੋ ਸਕਦਾ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਜਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਬਨ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਓਮਕਾਰ ਪ੍ਰਕਾਸ਼ ਰੂਪ ਹੈ, ਮੰਗਲ ਸਰੂਪ ਹੈ, ਪੁਰਾਣਾ ਨੂੰ ਦਸਮ ਦੁਆਰ ਲੈ ਜਾਣ ਵਾਲਾ, ਲੋਕ ਲੋਕ ਰੱਖਿਆ ਕਰਨ ਵਾਲਾ, ਪਾਪਾਂ ਦੀ ਨਿਵਿਰਤੀ ਕਰਨ ਵਾਲਾ, ਸਤਗੁਰ ਪ੍ਰਸਾਦ। ਸਤ ਜੀ ਦਾ ਕਿੰਨਾ ਕਾਲਾਂ ਚ ਨਾਸ ਨਾ ਹੋਏ, ਗੁਰ ਚੇਤਨ ਪ੍ਰਸਾਦ ਆਨੰਦ, ਉਹ ਇੱਕ ਓਂਕਾਰ ਸਤ ਚਿਤ ਆਨੰਦ ਸਰੂਪ ਹੈ। ਉਹਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਹੁੰਦੀ ਹੈ। ਦਸਮ ਗੁਰੂ ਜੀ ਨੂੰ ਬਹਾਦਰ ਸ਼ਾਹ ਨੇ ਪੁੱਛਿਆ ਕਿ ਮਹਾਰਾਜ ਅਸੀਂ ਮੁਸਲਮਾਨ ਇੱਕ ਖੁਦਾ ਨੂੰ ਮੰਨਦੇ ਹਾਂ ਤੇ ਤੁਸੀਂ ਕਿਹਨੂੰ ਮੰਨਦੇ ਹੋ? ਮਜ਼ੂਰ ਕਹਿਣ ਲੱਗੇ ਏਕ ਖੁਦਾਏ ਬਈ ਏਕ ਖੁਦਾਏ। ਕਹਿੰਦੇ ਮਹਾਰਾਜ ਠੀਕ ਹੈ। ਫਿਰ ਮਹਾਰਾਜ ਕਹਿੰਦੇ ਦੋ ਖੁਦਾ ਬਈ ਦੋ ਖੁਦਾ। ਕਹਿੰਦੇ ਮਹਾਰਾਜ ਇਹ ਬਦਲ ਕਿਵੇਂ ਕਰ ਦਿੱਤੀ? ਫਿਰ ਪਾਤਸ਼ਾਹ ਕਹਿੰਦੇ ਤੀਨ ਖੁਦਾਏ ਤੀਨ ਖੁਦਾਏ। ਕਹਿੰਦੇ ਮਹਾਰਾਜ ਇਹ ਕਿਵੇਂ? ਕਹਿੰਦੇ ਜਿਹੜੇ ਸਨਾਤਨੀ ਹੈ ਉਹ ਰਾਮ ਕ੍ਰਿਸ਼ਨ ਨੂੰ ਰੱਬ ਮੰਨਦੇ ਆ, ਤੁਸੀਂ ਮੁਸਲਮਾਨ ਨਹੀਂ ਮੰਨਦੇ, ਤੁਸੀਂ ਮੁਹੰਮਦ ਦੁਆਰਾ ਉਹਨੂੰ ਮੰਨਦੇ ਆ ਤੇ ਸਨਾਤਨੀ ਮੁਹੰਮਦ ਨੂੰ ਨਹੀਂ ਮੰਨਦੇ। ਤੇ ਮਹਾਰਾਜ ਤੁਸੀਂ ਤਿੰਨ ਕਿਹਾ। ਕਹਿੰਦੇ ਜਿਹੜਾ ਦੋਹਾਂ ਦਾ ਪ੍ਰਕਾਸ਼ਕ ਆ ਅਸੀਂ ਉਸ ਨੂੰ ਖੁਦਾ ਮੰਨਦੇ ਹਾਂ। ਗੱਜ ਕੇ ਬੋਲੋ, ਜਿਹੜਾ ਦੋਹਾਂ ਨੂੰ ਪ੍ਰਕਾਸ਼ ਦੇਣ ਵਾਲਾ, ਸਭ ਨੂੰ ਪ੍ਰਕਾਸ਼ ਦੇਣ। ਸੋ ਇਸ ਕਰਕੇ ਉਹ ਕੌਣ ਹੈ? ਉਹ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਹੈ। ਤੇ ਚੰਡੀ ਦੀ ਵਾਰ ਚ ਪੌੜੀ ਲਿਖੀ ਹੈ ਤੇ ਤਾਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਲੈ ਸਰਕਾਇਆ। ਉਹ ਜਿਹੜਾ ਤੈਥੋਂ ਉਹ ਕੌਣ ਹੈ? ਦੁਰਗਾ ਨੂੰ ਵੀ ਬਲ ਦੇਣ ਵਾਲਾ ਉਹ ਹੈ, ਰਾਮ ਕ੍ਰਿਸ਼ਨ ਨੂੰ ਤਥਾ ਸਭ ਨੂੰ ਬਲ ਦੇਣ ਵਾਲਾ। ਉਹ ਕਹਿੰਦੇ ਅਸੀਂ ਉਹਦੇ ਪੁਜਾਰੀ ਹਾਂ। ਗੱਜ ਕੇ ਬੋਲੋ, ਸਾਨਕ ਸਨੰਦ ਮਹੇਸ਼ ਸਮਾਨਾ। ਜਦੋਂ ਬ੍ਰਹਮਾ ਜੀ ਨੂੰ ਗ੍ਰੰਥਕਾਰ ਦੱਸ ਰਹੇ ਹਨ ਸ੍ਰਿਸ਼ਟੀ ਦੀ ਸਿਰਜਣਾ ਵਾਸਤੇ ਹੁਕਮ ਹੋਇਆ, ਉਹਨਾਂ ਨੇ ਕਹਿੰਦੇ ਆਪਣੇ ਤਪੋ ਬਲ ਤੋਂ ਚਾਰ ਪੁੱਤਰ ਪੈਦਾ ਕੀਤੇ, ਸਾਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ। ਜਿਨ੍ਹਾਂ ਨੂੰ ਆਗਿਆ ਹੋਈ ਕਿ ਤੁਸੀਂ ਗਾਹਾਂ ਸ੍ਰਿਸ਼ਟੀ ਦਾ ਵਾਧਾ ਕਰੋ, ਉਹ ਕਹਿੰਦੇ ਅਸੀਂ ਤਾਂ 5 ਸਾਲ ਦੀ ਅਵਸਥਾ ਜੇ ਰਹਾਂਗੇ ਭਜਨ ਕਰਾਂਗੇ। ਫਿਰ ਇਹ ਗ੍ਰੰਥਕਾਰ ਦੱਸਦੇ ਹੈ ਕਿ ਉਸਨੇ 7 ਰੂਪਾਂ ਨੂੰ ਔਰ ਸ਼ੰਭੂ ਮਨ ਨੂੰ ਪੈਦਾ ਕੀਤਾ ਤੇ ਮੁਸਲਮਾਨ ਆਦਮ ਅੰਮਾ ਹਵਾ ਇਸ ਤਰ੍ਹਾਂ ਦੀ ਕੋਈ ਕਲਪਨਾ ਕਰਦੇ ਜੁਦੀਆਂ ਜੁਦੀਆਂ ਕਲਪਨਾਵਾਂ ਹਨ। ਕੋਈ ਤਤਾਂ ਤੋਂ ਮੰਨ ਰਿਹਾ, ਨਾਸਕਤ ਜਿਹੜੇ ਉਹ ਕਹਿੰਦੇ ਜਿਵੇਂ ਅੰਨ ਤੋਂ ਅੰਨ ਹੁੰਦਾ, ਘਾਹ ਤੋਂ ਘਨ ਘਾਹ ਹੋਈ ਜਾਂਦਾ, ਇਸ ਤਰ੍ਹਾਂ ਹੀ ਸਾਰੀ ਸ੍ਰਿਸ਼ਟੀ ਹੋ ਰਹੀ ਹੈ, ਹੋਰ ਕਰਤਾ ਕੋਈ ਹੈ ਹੀ ਨਹੀਂ। ਕਈ ਕਹਿੰਦੇ ਸਾਰਾ ਕੁਝ ਐਟੋਮੈਟਿਕ ਪਹਿਲਾਂ ਤੋਂ ਚੱਲਿਆ ਆ ਰਿਹਾ ਤੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਿਆ, ਹਜ਼ੂਰ ਨੇ ਕਿਹਾ ਜਾ ਕਰਤਾ ਸਿਰ ਠੀਕ ਔਰ ਸਾਜੈ ਆਪੇ ਜਾਣੇ ਸੋਈ, ਕਿਵ ਕਰ ਆਖਾ ਕਿਵ ਸਾਲ ਆਈ ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ। ਹਰ ਇੱਕ ਚਾਹੁੰਦਾ ਮੈਂ ਦੂਏ ਤੋਂ ਸਿਆਣਾ ਹੋ ਕੇ ਦੱਸਾਂ ਤੇ ਮੇਰੀ ਗੱਲ ਜ਼ਿਆਦਾ ਮਾਨ ਨਹੀਂ ਕੋਈ। ਕਹਿੰਦੇ ਉਸ ਵੇਲੇ ਕੋਈ ਸੀ ਜੇ ਹੁੰਦਾ ਤੇ ਵੇਲ ਨਾ ਪਾਈਆ ਪੰਡਤੀ ਇਹ ਹੋਗਾ ਲਿਖ ਪੁਰਾਣ, ਵਕਤ ਨਾ ਪਾਇਓ ਕਾਦੀਆਂ ਇਹ ਲਿਖਣ ਲਿਖ ਕੁਰਾਨ। ਲਿਖ ਜਾਂਦੇ ਪੰਡਿਤ ਜਾਂ ਕਾਜੀ ਕੋਈ, ਕਿਹੜਾ ਸਮਾਂ ਕਿਹੜਾ ਸੰਨ ਸੀ, ਕੋਈ ਰੱਬ ਦਾ ਸਰੀਕ ਤਾਂ ਹੈ ਨਾ, ਜੋ ਇਹਦੀ ਕੀਤੀ ਹੋਏ ਨੂੰ ਬਰਾਬਰ ਕੱਢ ਕੇ ਦੇਖ ਰਿਹਾ ਸੀ। ਕਹਿੰਦੇ ਜਿਹੜਾ ਸ੍ਰਿਸ਼ਟੀ ਨੂੰ ਸਾਜਦਾ ਆਪਣੀ ਲੀਲਾ ਨੂੰ ਆਪੇ ਜਾਣਦਾ। ਦਸਮ ਗੁਰੂ ਜੀ ਨੂੰ ਵੀ ਬੇਨਤੀ ਕੀਤੀ ਮਹਾਰਾਜ ਆਪ ਵੀ ਕਿਰਪਾ ਕਰੋ। ਕਹਿੰਦੇ ਤੁਮਰਾ ਲਖਾ ਨਾ ਜਾਹੇ ਪਸਾਰਾ, ਕਿਹ ਵਿਦ ਸਜਾ ਪ੍ਰਥਨ ਸੰਸਾਰਾ, ਆਪ ਆਪਣੀ ਬੁੱਧ ਹੈ ਜੇਤੀ ਮਰਨਤ ਭਿੰਨ ਭਿੰਨ ਤੁਰੇ ਤੇਤੀ। ਜਿੰਨੀ ਕਿਸੇ ਦੀ ਮਾਤੇ ਹੈ ਉਹਨਾਂ ਕੁ ਗਿਆਨ ਘੁੱਟੀ ਜਾਂਦਾ, ਇਉਂ ਸ੍ਰਿਸ਼ਟੀ ਪੈਦਾ ਹੋਈ ਇਉਂ ਹੋਈ ਕਲਪਨਾ ਕਰ ਰਹੇ। ਸੋ ਇਸ ਕਰਕੇ ਕਈ ਕਹਿੰਦੇ ਆ 5 ਤੱਤਾਂ ਤੋਂ ਹੋਈ। ਕਬੀਰ ਸਾਹਿਬ ਨੇ ਕਿਹਾ ਵੀ 5 ਤੱਤ ਕਰ ਸ੍ਰਿਸ਼ਟ ਸਭ ਸਾਜੀ, ਬਾਣੀ ਚ ਵੀ ਆਇਆ ਕੋਈ ਸੇਵਾ ਕਰਿਓ ਜੇ ਕੁਛ ਕੀਤਾ ਹੋਵੇ। ਕਹਿੰਦੇ 5 ਤੱਤ ਜੇ ਕਰਦੇ ਪੰਜਾਂ ਨਾ ਹੋ ਗਈ ਤੱਤ ਕਹਾਂ ਤੇ ਕੀ ਨਰੇ, ਇਹ ਤਾਂ ਤੁਹਾਡਾ ਕਹਿਣਾ ਮੰਨ ਲੈਣੇ ਵੀ 5 ਤੱਤਾਂ ਤੋਂ ਹੋ ਗਈ ਤੇ ਤੱਤ ਕਿੱਥੋਂ ਲਿਆਂਦੇ ਆ, ਉੱਥੇ ਸਾਇੰਸ ਚੁੱਪ ਹੈ ਗੱਜ ਕੇ ਬੋਲੋ ਉੱਥੇ ਵੀ ਚੁੱਪ ਹੋਏ। ਹਜ਼ੂਰ ਪਾਤਸ਼ਾਹ ਕਹਿੰਦੇ ਹਨ ਸਾਨਕ ਸਨੰਦਨ ਤੇ ਸਨਾਤਨ ਤੇ ਸੰਤ ਕੁਮਾਰ, ਇਹ ਜਿਹੜੇ 4 ਬ੍ਰਹਮੇ ਦੇ ਪੁੱਤਰ ਹੈ ਮਹੇਸ਼ ਸਮਾਨਾ। ਕਹਿੰਦੇ ਸ਼ਿਵ ਜੀ ਦੇ ਸਮਾਨ ਇਹ ਤਪਸਵੀ ਹੈ, ਜਿਵੇਂ ਸ਼ਿਵ ਜੀ ਕਹਿੰਦੇ ਕਲਾਸ਼ ਤੇ ਬੜੀ ਤਕੜੀ ਸਮਾਧੀ ਲਾਉਂਦਾ ਹੈ, ਜਾਂ ਸਾਨਕ ਸਨੰਦਨ ਸਨਾਤਨ ਸੰਤ ਕੁਮਾਰ ਵਾਂਗੂ ਕੋਈ ਬਣ ਜਾਏ ਬੜਾ ਰਖੀਸ਼ਰ, ਜਾਂ ਮਹੇਸ਼ ਸ਼ਿਵ ਜੀ ਦੇ ਸਮਾਨ ਕੋਈ ਹੋ ਜਾਏ। ਸੇਖ ਨਾਗ ਤੇਰੋ ਮਰਮ ਨਾ ਜਾਣਾ, ਪਰ ਇਹ ਗੱਲ ਬੜੀ ਗੋਹਜ ਹੈ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਜੀਵਾਂ, ਜਿਵ ਤਿਸ ਭਾਵੈ ਪਿਵੈ ਚਲਾਵੈ ਜਿਵ ਹੋਵੈ ਪ੍ਰਮਾਣ, ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਉਹ ਬਣਾ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇ। ਕਹਿੰਦੇ ਦੂਜੀ ਬਦਲ ਚ ਏਕ ਅਮਾਈ, ਇੱਕ ਜਿਹੜਾ ਮਾਇਆ ਤੋਂ ਰਹਿਤ, ਔਰ ਏਕਾ ਮਾਈ ਇੱਕ ਜਗ ਤਾਂ ਹੋ ਗਿਆ ਪਰਮੇਸ਼ਰ, ਦੂਜੀ ਹੋਈ ਮਾਈ ਮਾਇਆ, ਤੇ ਤਿੰਨ ਚੇਲੇ ਜਿਲੇ ਪ੍ਰਸੂਤ ਹੋਈ ਬ੍ਰਹਮਾ ਵਿਸ਼ਨੂੰ ਸ਼ਿਵ ਪੈਦਾ ਕਰਤੇ, ਸੰਸਾਰੀ ਹੋ ਗਿਆ ਬ੍ਰਹਮਾ, ਭੰਡਾਰੀ ਹੋ ਗਿਆ ਵਿਸ਼ਨੂੰ, ਤੇ ਕਾਲ ਕਰਨ ਵਾਲਾ ਹੋ ਗਿਆ ਸ਼ਿਵ ਜੀ। ਕਹਿੰਦੇ ਪੈਦਾ ਵੀ ਕਰਤੇ ਡਿਊਟੀਆਂ ਵੀ ਦੇਤੀਆਂ, ਉਹ ਇਹਨਾਂ ਦੇ ਕਰਤੱਵ ਨੂੰ ਦੇਖ ਰਿਹਾ, ਇਹ ਨੀ ਉਹਨੂੰ ਦੇਖ ਰਹੇ। ਕਹਿੰਦੇ ਸਿੱਧੋ ਇਹ ਵਡਾਣ ਬੜਾ ਅਸਚਰਜ ਹੈ, ਇਸ ਕਰਕੇ ਸਾਡੀ ਤਾਂ ਆਦੇਸ਼ ਉਸੇ ਨੂੰ ਹੈ। ਨਮਸਕਾਰ ਭਾਈ। ਇਸ ਕਰਕੇ ਕਹਿੰਦੇ ਇਹ ਵੀ ਉਹਦਾ ਭੇਦ ਨਹੀਂ ਜਾਣ ਸਕੇ। ਨਾਭ ਕਬਲ ਤੇ ਬ੍ਰਹਮਾ ਉਪਜਿਆ ਵੇਦ ਪੜਿਆ ਨੂੰ ਕੰਠ ਸਵਾਰ ਤਾਕਾ ਅੰਤ ਨਾ ਜਾਈ ਲਖਣਾ ਆਵਤ ਜਾਤ ਰਹੇ ਗੁਬਾਰ। ਪ੍ਰਾਣਾ ਚ ਇਹੋ ਜਿਹਾ ਪ੍ਰਸੰਗ ਵੀ ਹੈ ਕਿ ਉਹ ਕਬਲ ਦੀ ਨਾਲੀ ਚ ਕਿੰਨੇ ਯੁੱਗ ਕਿਸ ਤਰ੍ਹਾਂ ਪਰ ਅੰਤ ਨਹੀਂ ਸੀ ਆਇਆ। ਸੇਖ ਨਾਗ ਤੇਰੋ ਮਰਮ ਨਾ ਜਾਨਾ। ਹਿੰਦੂ ਮਤ ਦੇ ਵਿੱਚ ਸ਼ੇਖ ਨਾਗ ਮੰਨਦੇ ਆ ਵੀ ਉਹਦਾ ਹਜ਼ਾਰ ਫਨ ਹੈ ਤੇ ਕਹਿੰਦੇ ਰੱਬ ਦੇ ਉਹ ਹਜ਼ਾਰ ਨਾਮ ਲੈਂਦਾ, ਕਹਿੰਦੇ ਉਸ ਨੇ ਵੀ ਤੇਰੇ ਮਰਮ ਭੇਦ ਨੂੰ ਨਹੀਂ ਜਾਣਾ। ਅੰਤ ਨੇ ਆ ਉਹਦੇ ਭੇਦ ਨੂੰ ਸ਼ੇਖ ਨਾਗ ਇਹਨਾਂ ਦਾ ਇੱਕ ਬਹੁਤ ਵੱਡਾ ਲਿਖਾਰੀ ਹੈ, ਕਹਿੰਦੇ ਉਹ ਵੀ ਭੇਦ ਨੂੰ ਨਹੀਂ ਜਾਣ ਸਕਿਆ। ਸੰਤ ਸੰਗਤ ਰਾਮ ਹਿਰਦੈ ਵਸਾਈ। ਕਹਿੰਦੇ ਮਾਰੇ ਫਿਰ ਇਹ ਇਨਸਾਨ ਦੇ ਹਿਰਦੇ ਚ ਪਰਮੇਸ਼ਰ ਦੀ ਪ੍ਰੇਮਾ ਭਗਤੀ ਪਰਮੇਸ਼ਰ ਦਾ ਨਾਮ ਕਿਵੇਂ ਵਸਦਾ ਹੈ। ਕਹਿੰਦੇ ਜਿਨ੍ਹਾਂ ਦੇ ਹਿਰਦੇ ਚ ਪ੍ਰੇਮਾ ਭਗਤੀ ਹੈ ਜਾਂ ਜਿਨ੍ਹਾਂ ਦੇ ਹਿਰਦੇ ਚ ਨਾਮ ਵਸਿਆ ਹੋਇਆ ਉਹਨਾਂ ਦੀ ਸੰਗਤ ਕਰਕੇ ਇਹ ਅਵਸਥਾ ਮਿਲਦੀ ਹੈ। ਹੁਣ ਜਿੱਥੇ ਦੁਰਗੰਧੀ ਹੈ ਉਹ ਵੀ ਦਿਮਾਗ ਤੇ ਅਸਰ ਪਾਉਂਦੀ ਹੈ, ਕਲੇਸ਼ ਵੀ ਹੁੰਦਾ, ਤਕਲੀਫ ਹੁੰਦੀ ਹੈ, ਉੱਥੋਂ ਉਹਦਾ ਛੇਤੀ ਨਿਕਲ ਜਾਂਦੀ ਹੈ। ਨੱਕ ਵੀ ਸਕੋੜਦਾ, ਮੂਹਰੇ ਵਸਤਰ ਵੀ ਲੈਂਦਾ, ਉਸ ਤੋਂ ਬਿਮਾਰੀ ਵੀ ਲੱਗ ਸਕਦੀ, ਲੰਬਾ ਸਮਾਂ ਦੁਰਗੰਧੀ ਵਿੱਚ ਬਹਿਣੇ ਨੂੰ ਰੋਗ ਵੀ ਲੱਗ ਸਕਦਾ, ਤੇ ਜੇ ਸੁਗੰਧੀ ਹੋਵੇ ਫਲਵਾੜੀ ਹੋਵੇ ਬੈਠਣ ਨੂੰ ਚਿੱਤ ਵੀ ਕਰਦਾ, ਮਨ ਵਿੱਚ ਖੁਸ਼ੀ ਹੁੰਦੀ, ਦਿਮਾਗ ਤਰੋ ਤਾਜ਼ਾ ਹੁੰਦਾ ਔਰ ਉਹਦੇ ਨਾਲ ਕਈ ਰੋਗਾਂ ਦੀ ਨਿਵਰਤੀ ਵੀ ਹੋ ਸਕਦੀ। ਜਿਹੜਾ ਸ਼ਹਿਦ ਹੈ ਇਹ ਫੁੱਲਾਂ ਦਾ ਹੀ ਰਸ ਆ, ਇਹ ਕਈ ਬਿਮਾਰੀਆਂ ਚ ਦੇਸੀ ਦਵਾਈਆਂ ਤਕਰੀਬਨ ਸਾਰੀਆਂ ਜੇ ਵਰਤੋਂ ਚ ਆਉਂਦਾ, ਕਈ ਵੈਸੇ ਇਸਤੇਮਾਲ ਕਰਦੇ। ਇਸੇ ਤਰ੍ਹਾਂ ਜਿੱਥੇ ਮਲੇਰੀਏ ਦੇ ਪਰਮਾਣੂ ਹਨ ਉੱਥੇ ਬੈਠੋ ਮਲੇਰੀਆ ਹੋ ਜਾਓ, ਕਿਸੇ ਨੂੰ ਨਜ਼ਲਾ ਹੋਇਆ ਹੋਵੇ, ਫਲੂ ਹੋਇਆ ਹੋਵੇ, ਕਈਆਂ ਨੂੰ ਤਾਂ ਬਹੁਤ ਛੋਟੀ ਠੁਣਕਾ ਹੀ ਇੱਕਦਮ ਹੀ ਹੋ ਜਾਂਦਾ, ਪ੍ਰਭਾਵ ਹੈ ਕਿ ਨਹੀਂ ਹੈ। ਜੇ ਟੀਬੀ ਹੈ ਉੱਥੇ ਟੀਬੀ ਦੀ ਬਿਮਾਰੀ, ਏਡ ਆ ਏਡ ਵੀ ਹੋ ਜਾਂਦੀ ਹੈ, ਹੋਰ ਵੀ ਬਹੁਤ ਸਾਰੀਆਂ ਛੂਤ ਦੀਆਂ ਬਿਮਾਰੀਆਂ ਹਨ। ਉਹ ਪਰਮਾਣੂ ਵਾਦ ਅਸਰ ਕਰਦਾ ਹੈ। ਜੇ ਬਿਮਾਰੀ ਦੇ ਪਰਮਾਣੂ ਇਨਸਾਨ ਉੱਤੇ ਅਸਰ ਕਰਦੇ ਹੈ ਤੇ ਜਾਂ ਸੁਗੰਧੀ ਦੇ ਪਰਮਾਣੂ, ਕਈ ਕੁਦਰਤੀ ਇਲਾਜ ਆ, ਉੱਥੇ ਬੜੇ ਜੰਗਲ ਆ, ਬੜੀ ਸੁੰਦਰ ਹਵਾ ਹੈ, ਬ੍ਰਿਕਸ਼ਾਂ ਜੜੀਆਂ ਬੂਟੀਆਂ ਦੀ, ਉੱਥੇ ਛੱਡਦੇ ਮਰੀਜ਼ ਨੂੰ ਆਰਾਮ ਆਉਂਦਾ, ਪਰਮਾਣੂ ਹੈ। ਕਹਿੰਦੇ ਹੁਣ ਵਾਤਾਵਰਨ ਤੇ ਲੈ ਜਾਓ, ਸੈਰ ਕਰਾਓ। ਇਸ ਤਰ੍ਹਾਂ ਜਿਹੜੇ ਬੰਦਗੀ ਦੇ ਪਰਮਾਣੂ ਆ ਉਹ ਵੀ ਮਨ ਤੇ ਪ੍ਰਭਾਵ ਪਾਉਂਦੇ। ਬੰਦਗੀ ਵਾਲਿਆਂ ਦੇ ਜਿਹੜੇ ਪਰਮਾਣੂ ਜਿੱਥੇ ਦਿਨ ਰਾਤ ਬਾਣੀ ਪੜ੍ਹਦੇ ਆ, ਨਾਮ ਜਪਦੇ ਆ, ਸਿਮਰਨ ਕਰਦੇ ਆ, ਧੂਪ ਜੋਤਾਂ ਧੁੱਕਦੀਆਂ, ਹਾਂਜੀ, ਚੰਗੇ ਸੁਗੰਧੀ ਵਾਲੇ ਦਰਵ ਛਿੜਕੇ ਜਾਂਦੇ ਆ, ਉੱਥੇ ਵਿਅਕਤੀ ਮਲੋਬਰੀ ਜੁੜ ਜਾਂਦੀ, ਚਿੱਤ ਲੱਗਦਾ, ਮਨ ਨੂੰ ਬੜੀ ਸ਼ਾਂਤੀ ਆਉਂਦੀ ਹੈ। ਇਸੇ ਤਰ੍ਹਾਂ ਜਿਹੜੇ ਐਸੇ ਬੰਦਗੀ ਵਾਲੇ ਪੁਰਸ਼ ਆ, ਸੰਤ ਸੰਗਤ, ਉਹਨਾਂ ਦੀ ਸੰਗਤ ਕਰਕੇ ਆਰਾਮ ਹਿਰਦੈ ਵਸਾਈ। ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਉਹਨਾਂ ਦੇ ਹਿਰਦਿਆਂ ਚ ਵਸ ਜਾਏਗਾ। ਹੁਣ ਆਪਾਂ ਮਿਸਾਲ ਲੈਂਦੇ ਹਾਂ, ਇੱਕ ਵਿਅਕਤੀ ਰੋਜ਼ ਕਿਸੇ ਚੋਰ ਕੋਲ ਬੈਠਦਾ, ਥੋੜੇ ਦਿਨਾਂ ਬਾਅਦ ਉਹਨੂੰ ਆਦਤ ਪੈ ਜਾਏਗੀ। ਕਿਸੇ ਨਸ਼ਾ ਵਰਤਣ ਵਾਲੇ ਬੰਦੇ ਦੀ ਕੁਸੰਗਤ ਕਰਦਾ ਹੈ, ਥੋੜੇ ਦਿਨਾਂ ਬਾਅਦ ਨਸ਼ਾ ਹੀ ਹੋ ਜਾਵੇ। ਕਿਸੇ ਵਿਸ਼ਈ ਬੰਦੇ ਦੀ ਕੁਸੰਗਤ ਕਰਦਾ ਉਹ ਆਪਣੇ ਆਚਾਰ ਵਿਚਾਰ ਤੋਂ ਗਿਰ ਜਾਏਗਾ। ਇਹ ਕੁਸੰਗਤਾਂ ਜਦ ਅਸਰ ਪਾਉਂਦੀਆਂ, ਕਿਸੇ ਮਕੈਨਿਕ ਦੀ ਸੰਗਤ ਕਰੂਗਾ ਮਕੈਨਿਕ ਬਣਾ ਦੂ, ਡਾਕਟਰ ਦੀ ਕਰੂ ਡਾਕਟਰ ਬਣਾ ਦੂ, ਇੰਜੀਨੀਅਰ ਦੀ ਕਰੀ ਇੰਜੀਨੀਅਰ ਬਣਾ ਦੂ, ਕਿਸੇ ਰਾਜਨੀਤਿਕ ਕੋਲ ਬਹਿਣ ਲੱਗ ਪਓ ਰਾਜਨੀਤਿਕ ਬਣ ਜਾਏਗਾ। ਤੇ ਜੇ ਸੰਤ ਦੇ ਕੋਲ ਬੈਠੇ ਤੇ ਉਹਦਾ ਕੋਈ ਪ੍ਰਭਾਵ ਨਹੀਂ, ਉਹਦਾ ਵੀ ਪ੍ਰਭਾਵ। ਸੰਤਾਂ ਦੀ ਸੰਗਤੀ ਸੇ ਕਰਕੇ ਗੁਰਬਾਣੀ ਕਿਹਾ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਬਾਕੀ ਇਹ ਠੀਕ ਹੈ ਕਿ ਜਿੱਥੇ ਰਿਐਲਿਟੀ ਹੈ ਉੱਥੇ ਆਰਟੀਫਿਸ਼ਲ ਚੀਜ਼ਾਂ ਵੀ ਹੁੰਦੀਆਂ। ਆਰਟੀਫਿਸ਼ਲ ਦਾ ਮਤਲਬ ਇਹ ਨਹੀਂ ਕਿ ਰਿਐਲਿਟੀ ਜਿਹੜੀ ਅਸਲੀਅਤ ਖਤਮ ਹੋ ਗਈ, ਇਹ ਦੋਨੋਂ ਚੀਜ਼ਾਂ ਮਤਵਾਤਰ ਬਰਾਬਰ ਚੱਲਦੀਆਂ ਨੇ। ਜਿੱਥੇ ਸੰਤ ਆ ਉੱਥੇ ਅਸੰਤ ਵੀ ਹੈਗਾ, ਜਿੱਥੇ ਗਿਆਨ ਆ ਉੱਥੇ ਅਗਿਆਨ ਵੀ ਹੈ, ਜਿੱਥੇ ਵਿਦਵਾਨ ਆ ਉੱਥੇ ਮੂਰਖ ਵੀ ਹੈਗੇ, ਜਿੱਥੇ ਪ੍ਰਕਾਸ਼ ਹੈ ਹਨੇਰਾ ਵੀ ਹੈਗਾ। ਇਹ ਦੋ ਚੀਜ਼ਾਂ ਚੱਲਦੀਆਂ ਰਹਿਣੀਆਂ। ਇਹ ਨਹੀਂ ਕਿਹਾ ਜਾ ਸਕਦਾ ਕਿ ਫਲਾਨੀ ਚੀਜ਼ ਮੁੱਕ ਗਈ। ਜੇ ਕੋਈ ਅਸੰਤ ਆ ਤੇ ਉਹਦਾ ਮਤਲਬ ਇਹ ਨਹੀਂ ਕਿ ਸੰਤ ਕੋਈ ਰਿਹਾ ਹੀ ਨਹੀਂ। ਇਹ ਵੀ ਗੱਲ ਜ਼ਰੂਰੀ ਹੈ ਕਿ ਚੰਗੀਆਂ ਚੀਜ਼ਾਂ ਹੁੰਦੀਆਂ ਵੀ ਘੱਟ ਹੈ। ਗੱਜ ਕੇ ਬੋਲੋ। ਹੁਣ ਹੀਰਾ ਆ ਭਾਰਤ ਵਿੱਚ ਮੈਂ ਵੀ ਨਹੀਂ ਦੇਖਿਆ। ਮੈਂ ਇਹ ਨਹੀਂ ਕਹਿੰਦਾ ਕਿ ਭਾਰਤ ਸਰਕਾਰ ਕੋਲ ਨਾ ਹੋਵੇ, ਹੋਵੇਗਾ ਜ਼ਰੂਰ ਕਿਸੇ ਨਾ ਕਿਸੇ ਮਿਊਜ਼ੀਅਮ ਵਿੱਚ, ਪਰ ਇੱਥੇ ਉਹ ਸ਼ੌਕ ਸੀ ਮਹਾਰਾਜ ਰਣਜੀਤ ਸਿੰਘ ਦਾ ਜਿਹੜਾ ਕੋਹਨੂਰ ਹੀਰਾ ਦੇਖਣ ਦਾ, ਇਹ ਖਾਲਸੇ ਦਾ ਰਾਜਾ ਸੀ ਉਹਦੇ ਕੋਲ ਹੁੰਦਾ ਸੀ। ਉਹ ਮਹਾਰਾਜ ਜਧਿਸ਼ਟਰ ਤੋਂ ਤੁਰਿਆ, ਬੜਾ ਲੰਮਾ ਸਫ਼ਰ ਰਿਹਾ ਹੀਰੇ ਦਾ, ਉਹ ਸ਼ੌਕ ਨਾ ਹੀ ਗਏ ਸੀ। ਇਹ ਕੁਰਸੀ ਆ ਉਹਨਾਂ ਦੀ, ਹੀਰਾ ਹੋਰ ਚੀਜ਼ਾਂ ਉਦੋਂ ਪਹਿਲੀ ਵਾਰ ਦੇਖੀ। ਵੈਸੇ ਸੁਣਿਆ ਹੀ ਸੀ, ਤੁਸੀਂ ਹੁਣ ਇੱਥੇ ਵੀ ਰਹਿੰਦੇ ਆ, ਮੇਰਾ ਖਿਆਲ ਸਾਰਿਆਂ ਨੇ ਨਹੀਂ ਦੇਖਿਆ ਹੋਵੇਗਾ। ਕਹਿੰਦੇ ਕਿ ਬੋਲੋ, ਹੈ ਤਾਂ ਪੱਥਰ ਹੀ, ਪੱਥਰ ਪੱਥਰ ਦਾ ਵੀ ਪੇਟ ਹੈ। ਇੱਕ ਪੱਥਰ ਆ ਜਿਹੜਾ ਕਿਸੇ ਸਿਰ ਚ ਮਾਰੀ ਉਹਦਾ ਸਿਰ ਪਾੜ ਦੂਗਾ, ਇੱਕ ਸੜਕਾਂ ਦੇ ਪੁੱਟ ਕੇ ਵਿਛਾਇਆ, ਕੋਈ ਸ਼ਿਲਾ ਲੇਖ ਲਾਈ ਦੇ ਆ ਕਿਸੇ ਵੀ ਸਥਾਨ ਤੇ ਲੱਗ ਜਾਂਦੇ। ਧਾਰਮਿਕ ਵੀ ਸਰਕਾਰੀ ਬੰਦੇ ਵੀ ਨੀਂਹ ਪੱਥਰ ਰੱਖਦੇ ਆ। ਇੱਕ ਪੱਥਰ ਉਹ ਹੈ ਜਿਹੜੇ ਦਰਬਾਰ ਸਾਹਿਬ ਲੱਗੇ ਹੋਏ ਆ ਪ੍ਰਕਰਮਾਂ ਚ, ਇੱਕ ਪੱਥਰ ਉਹ ਆ ਗੰਡਕਾ ਨਦੀ ਆ ਜਿਹਨੂੰ ਲੋਕ ਭਗਵਾਨ ਜਾਣ ਕੇ ਠਾਕਰ ਜਾਣ ਕੇ ਪੂਜ ਰਹੇ ਹੈਗਾ ਪੱਥਰ ਹੀ। ਕਸੋਟੀ ਜਿਹੜੀ ਉਹੀ ਪੱਥਰੀ ਹੈ ਜਿਹਨਾਂ ਸੁਨਿਆਰਾ ਸੋਨੇ ਦੀ ਵਰਤ ਕਰਦਾ। ਹੀਰਾ ਵੀ ਪੱਥਰੀ ਹੈ, ਮੋਤੀ ਮੂੰਗੇ ਵੀ ਪੱਥਰੀ ਹੈ। ਇਸੇ ਤਰ੍ਹਾਂ ਪਾਰਸ ਵੀ ਇੱਕ ਪੱਥਰੀ ਹੈ, ਦੀਵਾਰਾਂ ਚ ਵੀ ਲੱਗੇ ਪੱਥਰ ਹੈ। ਹਰ ਇੱਕ ਦੀ ਕੀਮਤ, ਹਰ ਦਾ ਭੇਦ ਜੁਦਾ ਜੁਦਾ, ਜੜ ਜੜ ਦਾ ਵੀ ਭੇਦ ਹੈ, ਚੇਤਨ ਚੇਤਨ ਦਾ ਵੀ ਭੇਦ ਹੈ। ਹੁਣ ਦਰਖਤਾਂ ਚ ਵੀ ਚੇਤਨ ਸ਼ਕਤੀ ਹੈ, ਪਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਨਹੀਂ ਜਾ ਸਕਦੇ। ਪੰਛੀਆਂ ਵਿੱਚ ਚੇਤਨ ਸ਼ਕਤੀ ਉੱਡ ਸਕਦੇ ਹੈ, ਪਰ ਆਹ ਕਥਾ ਕੀਰਤਨ ਗਿਆਨ ਤਾਂ ਨਹੀਂ ਸਮਝ ਸਕਦੇ। ਚਾਹੇ ਛੁਪਾਏ ਆ ਦੁਪਾਏ ਆ ਛੁਪਾਏ ਤੁਰ ਸਕਦੇ, ਉਹਨਾਂ ਦੀ ਬੁੱਧੀ ਨਹੀਂ। ਪਰ ਇਹ ਜਿਹੜੀ ਬੁੱਧੀ ਹੈ ਇਹ ਮਨੁੱਖ ਨੂੰ ਮਿਲੀ ਹੈ। ਸੋ ਇਸ ਕਰਕੇ ਹਜ਼ੂਰ ਪਾਤਸ਼ਾਹ ਕਹਿੰਦੇ ਚੇਤਨ ਚੇਤਨ ਦਾ ਵੀ ਦੇਖੀਏ ਤੇ ਭੇਦ ਹੈਗਾ, ਜੜ ਜੜ ਦਾ ਵੀ ਭੇਦ, ਇਹ ਸਮਝਣੀਆਂ ਪੈਣੀਆਂ ਚੀਜ਼ਾਂ। ਇਸ ਤਰ੍ਹਾਂ ਜਿਹੜਾ ਸੰਤ ਆ, ਸੰਤ ਦਾ ਮਤਲਬ ਕੋਈ ਬੁਰਕਾ ਨਹੀਂ, ਪਿਸ਼ਾਕ ਨਹੀਂ, ਜਿਨ ਪੰਜਾਂ ਵਿਕਾਰਾਂ ਵੱਲੋਂ ਆਪਣੇ ਆਪ ਨੂੰ ਸ਼ਾਂਤ ਕਰ ਲਿਆ। ਗ੍ਰਿਸ਼ਤੀ ਵੀ ਹੋ ਸਕਦਾ, ਵਿਅੰਗ ਵੀ ਹੋ ਸਕਦਾ, ਇਹ ਵੀ ਕੋਈ ਵਿਅੰਗ ਨਹੀਂ। ਗਦੀ ਕੇ ਬੋਲੋ। ਸੰਤ ਸੰਗਤ, ਜਿਸ ਨੇ ਆਪਣੇ ਆਪ ਨੂੰ ਸ਼ਾਂਤ ਕਰ ਲਿਆ, ਐਸੇ ਮਹਾਤਮਾ ਜਨਾਂ ਦੀ ਸੰਗਤ ਕਰਕੇ ਆਰਾਮ ਹਿਰਦੈ ਵਸਾਈ, ਰਮਿਆ ਹੋਇਆ ਜਿਹੜਾ ਰਾਮ ਆ ਵਿਆਪਕ, ਉਹਦੇ ਹਿਰਦੇ ਚ ਵੱਸ ਜਾਂਦਾ, ਭਾਵ ਉਹਦੇ ਹਿਰਦੇ ਵਿੱਚ ਉਹਦੀ ਵਿਆਪਕਤਾ ਦਾ ਗਿਆਨ ਹੋ ਜਾਂਦਾ। ਇਹ ਵਾਕਿਆ ਵਿਆਪਕ ਹੈ। ਜਿਵੇਂ ਹੁਣ ਘੜਾ ਹੈ, ਉਹ ਚ ਪਾਣੀ ਪਾਇਆ, ਉਹਦੇ ਵਿੱਚ ਸੂਰਜ ਦਾ ਪ੍ਰਤੀਬਿੰਬ ਹੈ। ਸੂਰਜ ਆਪਣੇ ਆਪ ਨੂੰ ਤਾਂ ਦੇਖਦਾ ਨਹੀਂ, ਜੇ ਘੜੇ ਵਿੱਚ ਦੇਖੇ ਤੇ ਘੜੇ ਦਾ ਪ੍ਰਤੀਬਿੰਬ ਹੈ, ਸੂਰਜ ਨੇ ਉਹਦਾ ਪ੍ਰਤੀਬਿੰਬ ਹੈ। ਇਸੇ ਤਰ੍ਹਾਂ ਉਹ ਜਿਹੜਾ ਘੜਾ ਪਾਣੀ ਜਦ ਤੱਕ ਵੱਧਦੀ ਹੈ ਉਹਦਾ ਪ੍ਰਤੀਬਿੰਬ ਨਜ਼ਰ ਆਉਂਦਾ। ਜੇ ਘੜਾ ਭੰਨ ਲਈਏ ਪਾਣੀ ਰੁੜ ਗਿਆ, ਜਿਹੜਾ ਘੜੇ ਦੇ ਵਿੱਚ ਪਾਣੀ ਦੇ ਸੰਯੋਗ ਨਾਲ ਪ੍ਰਤੀਬਿੰਬ ਸੀ ਉਹ ਕਿੱਥੇ ਗਿਆ? ਬਿੰਬ ਜੀ ਮਿਲ ਗਏ। ਇਸ ਤਰ੍ਹਾਂ ਸਰੀਰ ਰੂਪੀ ਘੜੇ ਹੈ ਪਰਾਰਬਦ ਰੂਪੀ ਜਲ ਨਾਲ ਭਰੇ ਹੋਏ, ਇਹਨਾਂ ਵਿੱਚ ਚੇਤਨ ਦਾ ਪ੍ਰਤੀਬਿੰਬ ਪੈ ਰਿਹਾ। ਉਹ ਕਿੰਨਾ ਚਿਰ ਹੈ? ਜਿੰਨਾ ਚਿਰ ਉਪਾਧੀ ਹੈ। ਜਦੋਂ ਉਪਾਧੀ ਖਤਮ ਹੋ ਗਈ, ਚੇਤਨ ਚੇਤਨ ਚ ਰਲ ਗਿਆ। ਤੁਸੀਂ ਸਾਰੇ ਉਸ ਚੇਤਨ ਦੀ ਅੰਸ਼ ਹੈ, ਕੋਈ ਉਸ ਚੇਤਨ ਤੋਂ ਭਿੰਨ ਨਹੀਂ। ਅਗਿਆਨਤਾ ਦੇ ਬਸ ਇਸ ਨੇ ਆਪਣੇ ਆਪ ਨੂੰ ਕੁਝ ਹੋਰ ਮੰਨ ਲਿਆ। ਅਗਿਆਨਤਾ ਦੇ ਬਸ ਹੋਇਆ ਕਈ ਭੁੱਲਾਂ ਭੁਲਾਈਆਂ, ਗਲਤੀਆਂ ਵੀ ਕਰਦਾ। ਜਦੋਂ ਸਤਸੰਗਤ ਕਰਦਾ ਮਹਾਂਪੁਰਖਾਂ ਦੀ, ਇਹਨੂੰ ਸੋਝੀ ਆਉਂਦੀ ਆਹ ਗਲਤ ਕੰਮ ਆ ਜਿਹੜੇ ਮੈਨੂੰ ਚੇਤਨ ਤੋਂ ਦੂਰ ਲੱਗਾ। ਜਦੋਂ ਗਲਤੀਆਂ ਛੱਡ ਕੇ ਸੇਵਾ ਕਰਦਾ, ਸਿਮਰਨ ਕਰਦਾ, ਮਹਾਂਪੁਰਖਾਂ ਤੋਂ ਆਤਮਾ ਦੇ ਗਿਆਨ ਦਾ ਪ੍ਰਕਾਸ਼ ਲੈਂਦਾ, ਜੀਵ ਪਰਮਾਤਮਾ ਦੇ ਮੇਲ ਦੀ ਯੋਗਤੀ ਸਿੱਖਦਾ, ਜਦੋਂ ਇਹ ਵਿਰਾਟ ਵਿੱਚ ਰਲ ਜਾਂਦਾ ਇਹ ਚੇਤਨ ਹੋ ਜਾਂਦਾ। ਬਾਹਰੋਂ ਤਾਂ ਕੁਝ ਆਉਂਦਾ ਹੀ ਨਹੀਂ, ਬਾਹਰੋਂ ਕੋਈ ਆਉਣ ਵਾਲੀ ਚੀਜ਼ ਨਹੀਂ। ਰੱਬ ਕਹੀ ਕਹਿੰਦੇ ਮੈਨੂੰ ਆ ਕੇ ਰੱਬ ਮਿਲ, ਰੱਬ ਤੇ ਮਿਲਿਆ ਹੋਇਆ, ਤੇਰੇ ਵਿੱਚ ਬੈਠਾ, ਉਹਦੇ ਦੁਆਰਾ ਤੁਸਾਰੀ ਕਿਰਿਆ ਕਰ ਰਹੇ ਹਾਂ। ਮਿਲਿਆ ਹੋਇਆ ਸੁਆਖੀਆ, ਮਿਲਿਆ ਕਹੀਆ ਰੇ ਸੀ, ਉਹ ਤਾਂ ਮਿਲਿਆ ਹੋਇਆ, ਮਿਲੇ ਹੋਏ ਨੂੰ ਨਹੀਂ ਮਿਲ ਰਹੇ। ਕਿਉਂ? ਸਾਡੇ ਅੰਦਰੋਂ ਗੰਭੀਰੀ ਕੇ ਪਾਤ ਪਰਦੇ ਪੇਖਾ ਦੂਰਾ, ਉਹ ਅਗਿਆਨਤਾ ਦਾ ਫੜਦਾ ਆਇਆ। ਕੋਈ ਸ਼ਾਹੂਕਾਰਾਂ ਦਾ ਲੜਕਾ ਸੀ, ਵੈਰਾਗ ਹੋ ਗਿਆ, ਮਹਾਂਪੁਰਖਾਂ ਦੀ ਕਥਾ ਵਾਰਤਾ ਸੁਣੀ, ਕਹਿੰਦਾ ਜੀ ਸੰਸਾਰ ਝੂਠਾ ਹੈ, ਬੰਦਗੀ ਕਰਕੇ ਜਨਮ ਸਵਾਰੀ ਹੈ। ਆ ਗਿਆ ਤੇ ਆਉਂਦਾ ਆ ਪਾਰਸ ਲੈ, ਬਾਬਾ ਜੀ ਨੇ ਪਾਰਸ ਨੂੰ ਬੋਲਿਆ ਸੀ, ਪਾਰਸ ਮੈਂ ਸੰਤ ਨੂੰ ਵਿਚਾਰ ਮਾਲ ਤੇ ਕਹਿੰਦਾ ਮੈਂ ਪਾਰਸ ਰਿਹਾ। ਕਹਿੰਦੇ ਸੋਨਾ ਕਰਨ ਦਾ ਲੋਹੇ ਨੂੰ ਦਬਾਓ ਕਰ। ਉਹ ਸੰਤਾਂ ਨੇ ਦਿਸ਼ਟਾਂ ਦੁਆਰਾ ਸਮਝਾਉਣਾ ਸੀ, ਕਹਿੰਦੇ ਰਿਹਾ ਉਹ ਪਰਦੇ ਚ ਬਰੀਕ ਜਿਹਾ ਤਾਰ ਆ ਕੇ ਪਾਰਸ ਦੇ ਔਰ ਲੋਹੇ ਦੇ ਟੁਕੜੇ ਨੇ ਭਾਗਾ ਵਲੇ, ਕਹਿੰਦੇ ਅਲਮਾਰੀ ਚ ਰਾਤ ਦਿੱਤਾ। ਉਪਦੇਸ਼ ਸੀ ਕਿ ਜਿਹੜਾ ਪਾਰਸ ਹੈ ਉਹ ਲੋਹੇ ਨੂੰ ਸਿਉਣਾ ਬਣਾਉਂਦਾ, ਜਿਹੜਾ ਸੰਤ ਦੀ ਸੰਗਤ ਕਰਦਾ ਉਹ ਸੰਤ ਹੋ ਜਾਂਦਾ, ਪਰਮਾਤਮਾ ਨਾਲ ਭੇਦ ਹੋ ਜਾਂਦਾ। ਉਹ ਝਾੜੂ ਬਾਹਰੂ ਕਰਨ ਲੱਗਾ, ਅਲਮਾਰੀ ਸਾਫ ਕਰਨ ਲੱਗਿਆ, ਦੇਖਿਆ ਪਾਰਸ ਪਾਰਸ ਹੈ ਲੋਹਾ ਲੋਹਾ। ਕਹਿੰਦਾ ਸੰਤ ਜੀ ਤੁਸੀਂ ਕਥਾ ਵਿੱਚ ਇਹ ਗੱਲ ਕਹਿੰਦੇ ਸੀ ਕਿ ਪਾਰਸ ਨਾਲ ਲੋਹਾ ਟੱਚ ਹੋ ਜਾਂ ਸਿਉਣਾ ਬਣ ਜਾਂਦਾ, ਸੰਤ ਦੀ ਸੰਗਤ ਕਰਕੇ ਮਨੁੱਖ ਸੰਤ ਹੀ ਬਣ ਜਾਂਦਾ। ਇਹ ਨਾ ਤਾਂ ਮੇਰੇ ਚ ਗੁਣ ਆਇਆ, ਨਾ ਪਾਰਸ ਨੇ ਲੋਹੇ ਨੂੰ ਸੋਨਾ ਬਣਾਇਆ। ਇਹ ਕੀ ਗੱਲ? ਆਪ ਮਿਥਿਆ ਬਚਨ ਕਰ ਰਹੇ ਹੋ। ਕਹਿੰਦੇ ਭਾਈ ਚੋਕੇ ਤਾਂ ਲਿਆ, ਨੇਲੇ ਲਿਆਂਦਾ ਤੇ ਕਹਿੰਦੇ ਖੋਲ, ਜੇ ਖੋਲਿਆ ਵਿੱਚੋਂ ਤਾਰ ਨਿਕਲਿਆ, ਜਿਹੜਾ ਟੱਚ ਕੀ ਦਾ ਸੋਨਾ ਹੋ ਗਿਆ। ਕਹਿੰਦੇ ਆ ਜਿਹੜਾ ਵਿੱਚ ਕਾਗਜ਼ ਰੱਖਿਆ ਸੀ ਉਹ ਇਹਦਾ ਸਪਰਸ਼ ਨਹੀਂ ਸੀ ਹੋਣ ਗਿਆ, ਜਿਹੜੇ ਹੁਣ ਸਪਰਸ਼ ਹੋ ਗਿਆ ਇਹ ਸੋਨਾ ਬਣ ਗਿਆ। ਕਹਿੰਦਾ ਮਹਾਰਾਜ ਮੈਂ ਨਹੀਂ ਹੋਇਆ। ਕਹਿੰਦੇ ਉਹ ਵੀ ਉੱਤਰ ਦੇ ਦਿਆਂਗੇ ਟਾਈਮ ਨੂੰ। ਸਮਾਂ ਬੀਤਿਆ, ਸੰਤ ਕਹਿਣ ਲੱਗੇ ਜਾ ਸਿਰ ਦੇ ਉੱਤੇ ਗੰਦਗੀ ਦਾ ਟੋਕਰਾ ਜਾ ਚੁੱਕ। ਉਹ ਦੇਹ ਅਧਿਆਸ ਤੋੜਨਾ ਸੀ ਤੇ ਮਨ ਚੋਂ ਆਪਣੀ ਹੋਂਦ ਖਤਮ ਹੋਈ ਹੈ ਕਿ ਨਹੀਂ ਹਾਲੇ ਹੋਈ। ਉਹ ਕੁਦਰਤੀ ਕੋਈ ਭੰਗਣ ਸੀ, ਉਹਨੂੰ 5 ਰੁਪਏ ਦੇ ਕੇ ਕਹਿੰਦਾ ਇਹ ਗੰਦ ਦਾ ਟੋਕਰਾ ਮੇਰੇ ਸਿਰ ਤੇ ਰੱਖ ਦੇ। ਉਹ ਕਹਿਣ ਲੱਗੀ ਕਿ ਭਰਾ ਜੀ ਪਤਾ ਨਹੀਂ ਕਿਹੜੇ ਕਰਮ ਮਾੜੇ ਕੀਤੇ ਹੈ, ਪੇਟ ਇੱਕ ਇਹੋ ਜਿਹਾ ਉਹ ਨਿਖਿਧ ਤੋਂ ਨਿਖਿਧ ਧੰਦੇ ਵੀ ਕਰਵਾ ਲਿਆ। ਗੱਜ ਕੇ ਬੋਲੋ, ਪੇਟ ਨਿਖਿਧ ਤੋਂ ਨਿਖਿਧ ਧੰਦੇ ਕਰਾਉਂਦਾ ਬੰਦੇ ਤੋਂ, ਅਣਖ ਗੈਰਤ ਵੀ ਜਾਂਦੀ ਲੱਗਦੀ ਹੈ ਕਿ ਮੈਂ ਪਤਾ ਨੀ ਕਿਹੜਾ ਪਾਪ ਕੀਤਾ, ਮੈਂ ਇਹ ਪਾਪ ਨਹੀਂ। ਉਹ ਕਹਿੰਦੇ ਮੇਰੇ ਗੁਰੂ ਜੀ ਨੇ ਕਿਹਾ, ਕਹਿੰਦੇ ਚੰਗਾ ਮੈਂ ਉਹਨੂੰ ਡੋਲ ਦੀ ਟੋਕਰਾ ਭਰਿਆ ਰੱਖ ਦੂੰ, ਫਿਰ ਤੇਰੀ ਮਰਜ਼ੀ ਹੈ। ਉਹ ਚੁੱਕ ਕੇ ਲੈ ਗਿਆ ਤੇ ਕੁਦਰਤੀ ਲਈ ਉਹਦਾ ਬਰਸ਼ਾ ਹੋਈ ਤੇ ਉਹ ਸਾਰਾ ਰੁੜ ਕੇ ਉੱਤੇ ਪਿਆ। ਪਰ ਉਹਦੇ ਮਨ ਚ ਕੋਈ ਭਾਵ ਨਹੀਂ ਆਵੇ ਸ਼ਾਂਤੀ ਜਿਵੇਂ ਮੇਰੇ ਨਾਲ ਕੀ ਇਨਾਨ ਪਾਣੀ ਕੀਤਾ ਚਲਾ ਗਿਆ ਤੇ ਆਪਣਾ ਗੰਦ ਵੀ ਧੋਏ ਲਈਦਾ। ਗ੍ਰਹਿਸਥੀਆਂ ਦੇ ਬੱਚੇ ਹੁੰਦੇ ਧੋਂਦੇ ਆ ਕੀ ਆ। ਆ ਗਿਆ ਕਹਿੰਦੇ ਮਹਾਰਾਜ ਉਪਦੇਸ਼ ਦਿਓ ਤੇ ਸੰਤਾਂ ਨੇ ਉਪਦੇਸ਼ ਦਿੱਤਾ ਤੇ ਆਤਮਾ ਦਾ ਪ੍ਰਕਾਸ਼ ਹੋ ਗਿਆ। ਕਹਿੰਦੇ ਮਹਾਰਾਜ ਅੱਗੇ ਨੀ, ਕਹਿੰਦੇ ਅੱਗੇ ਹਲੇ ਤੇਰਾ ਦੇਹ ਅਧਿਆਸ ਕਹਿਣ ਸੀ, ਹੁਣ ਤੇਰੀ ਹੋਂਦ ਮਿਲ ਗਈ। ਜੇ ਥੋੜੀ ਜਿਹੀ ਹੁੰਦੀ ਤੈਂ ਕਹਿਣਾ ਸੀ ਲਓ ਸੰਤ ਜੀ ਨੇ ਕੀਤਾ ਮੈਨੂੰ ਗੰਦ ਚੁਕਾ। ਗੱਜ ਕੇ ਬੋਲੋ, ਸਾਡਾ ਗੰਦ ਚੁਕਾਉਣ ਦਾ ਭਾਵ ਨੀ, ਸਾਡਾ ਤੈਨੂੰ ਪਰਖਣ ਦਾ ਭਾਵ ਸੀ। ਕਬੀਰ ਸਾਹਿਬ ਕੋ ਵੀ ਨਵਾਬ ਆਉਂਦਾ ਹੁੰਦਾ ਸੀ ਬਿਜਲੀ ਖਾਂ, ਕਹਿੰਦਾ ਮਹਾਰਾਜ ਕਿਰਪਾ ਕਰੋ। ਤੇ ਲੋਈ ਨੇ ਵੀ ਕਹਿਣਾ ਮਹਾਰਾਜ ਕਿੱਡਾ ਸ਼ਰਧਾਲੂ, ਕਿਰਪਾ ਕਿਉਂ ਨੀ ਕਰਦੇ। ਕਹਿੰਦੇ ਨੀ ਹਾਲੇ ਨਵਾਬੀ ਦਾ ਕਿਲਾ ਟੁੱਕਿਆ, ਕਹਿੰਦੇ ਜਿਹੜੇ ਲੰਘੂਗਾ ਨਾ ਇਹੀ ਦੇ ਸਿਰ ਦੇ ਵਿੱਚ ਕੂੜਾ ਪਾਣੀ ਉੱਠੇ ਜੜ ਕੂੜਾ ਪਾਤਾ। ਉਹ ਇੰਨਾ ਕੁ ਬੋਲਿਆ, ਕਹਿੰਦਾ ਆਪਣੇ ਹੁੰਦੇ ਨੂੰ ਕੋਈ ਕਰਦੇ ਹੀ। ਲੋਹੀ ਨੂੰ ਕਿਹਾ ਸੀ ਤੂੰ ਦੱਸਣਾ ਜੋ ਬੋਲੇ, ਉਹ ਜਿਹੜੇ ਦੱਸਿਆ ਕਹਿੰਦੇ ਹਾਲੇ ਹੈਗਾ ਕਿਲਾ। ਕੋਈ ਦਿਨ ਬੀਤੇ ਫਿਰ ਇਸ ਤਰ੍ਹਾਂ ਗੰਦ ਪਿਲ ਸੁੱਟਿਆ, ਕਹਿੰਦਾ ਉਹ ਜਾਣੇ ਕੀ ਹੈ ਆਪਣਾ ਵੀ ਗੰਦ ਧੋਈਦਾ ਹੀ ਆ। ਜਿਹੜੇ ਕਬੀਰ ਨੇ ਦੇਖਿਆ ਦੱਸਿਆ ਬੀਬੀ ਨੇ, ਕਹਿੰਦੇ ਹਾਂ ਹੁਣ ਇਹਦੀ ਬੂੰਦ। ਫਿਰ ਉਹਦੇ ਤੇ ਕਿਰਪਾ ਹੋਈ ਸੀ। ਰਵਿਦਾਸ ਦਾ ਪ੍ਰਸੰਗ ਵੀ ਆਉਂਦਾ, ਰਵਿਦਾਸ ਬੈਠੇ ਜੋੜੇ ਗੰਢਣ ਦਾ ਕੰਮ ਕਰ ਰਹੇ, ਭਗਤ ਜੀ ਮਹਾਰਾਜ ਬੈਠੇ, ਕੋਈ ਪ੍ਰੇਮੀ ਆ ਗਿਆ ਪਠਾਨ, ਬੜੀ ਸ਼ਰਧਾ ਰੱਖਦਾ ਸੀ। ਉਸ ਵੇਲੇ ਕੁੰਡੀ ਜਿਹੜੀ ਪਾਣੀ ਵਾਲੀ ਹੁੰਦੀ ਹੈ ਚਮੜਾ ਭੇਜ ਕੇ ਨਰਮ ਕਰਕੇ ਰੰਬੀ ਨਾਲ ਕੱਟਦੇ ਵੱਟਦੇ, ਕਹਿੰਦਾ ਮਹਾਰਾਜ ਕਿਰਪਾ ਕਰ। ਕਹਿੰਦੇ ਕਰ ਬੁੱਖ ਅਜਵੇਂ ਕਰੀਆਂ ਕੁੜਤਾ ਇਸ ਤਰ੍ਹਾਂ ਪਾਇਆ। ਉਹਨੇ ਉਹ ਕੁੰਡੀ ਚੋਂ ਬੁੱਖ ਭਰਿਆ, ਕਹਿੰਦੇ ਲੈ ਛਕ ਲਾ ਆਬੇ ਹੀ ਹੱਥ ਛਕ। ਉਹਨੇ ਜਾਣ ਕੇ ਅੱਖਾਂ ਨੀਵੀਆਂ ਕਰ ਲਈ ਭਗਤ ਜੀ, ਹੁਣ ਅੱਖੀ ਕਹਿੰਦੇ ਦੇਖ ਕੇ ਮੱਖੀ ਨੀ ਨਿਕਲ ਹੁੰਦੀ, ਚਮੜੇ ਵਾਲਾ ਪਾਣੀ ਕੁੰਡੀ ਦਾ ਬਹੁਤ ਔਖਾ ਜੀ, ਪ੍ਰੇਮ ਨੀ ਕਰੇ ਨਾ ਕਲੀ ਚ ਭਰ ਪੀਤਾ ਨੀ। ਇਹ ਉਹਨੇ ਪਤਾ ਲੱਗੇ ਮੈਂ ਨਹੀਂ ਪੀਤਾ। ਅੱਗੇ ਉਹ ਕਿੱਕਰ ਦਾ ਸੱਕ ਜਿਹੜਾ ਉਹਦੇ ਨਾਲ ਚਮੜਾ ਰੰਗ ਦੇ ਹੁੰਦੇ ਸੀ ਪੁਰਾਣੇ ਜਮਾਨੇ, ਹੁਣ ਤਾਂ ਸਾਰੇ ਨਵੇਂ ਨਵੇਂ ਹੋ ਗਏ। ਸੋ ਘਰੇ ਆਇਆ, ਉਹ ਸੇਵਾ ਦਲ ਸੀ ਲੜਕੀ, ਕਹਿਣ ਲੱਗਾ ਮੇਰਾ ਕੁੜਤਾ ਸਾਫ ਕਰਕੇ ਲਿਆ। ਉਹ ਦਾਗ ਲੈਣ, ਗਰੀਬ ਆਦਮੀ ਨੂੰ ਡਰ ਹੁੰਦਾ ਮੈਨੂੰ ਕੁੱਟ ਮਾਰ ਪਊਗੀ, ਤੂੰ ਸਾਫ ਨਹੀਂ ਕੀਤਾ। ਉਹ ਬੱਚੀ ਸੀ ਨਾ, ਉਹ ਮੂੰਹ ਚ ਪਾ ਕੇ ਚੂਸਣ ਲੱਗ ਪਈ। ਬਸ ਉਹ ਕੋਈ ਕਿਰਪਾ ਕਟਾਕ ਵਾਲੀ ਗੱਲ ਸੀ, ਉਹਦਾ ਜੀ ਹੋ ਰਹੀ ਅਵਸਥਾ ਹੋ ਗਈ, ਖੋਂਦ ਖੁਮਾਰੀ ਹੋ ਗਈ। ਪਠਾਨ ਦੇਖ ਇਹ ਅਵਸਥਾ ਅਕਸਰ ਸੰਗੀ ਸੀ, ਕਹਿੰਦੇ ਮਹਾਰਾਜ ਕੋਈ ਡਰੇ ਪਿਆਰੀ, ਕਹਿੰਦੇ ਮਹਾਰਾਜ ਤੁਹਾਡੇ ਕੁੜ ਦਾ ਦਾਗ ਸੀ, ਉਹ ਲਹਿੰਦਾ ਨਾ ਮੈਂ ਮੂੰਹ ਚ ਪਾ ਕੇ ਚੂਸਿਆ, ਉਹ ਪਤਾ ਨੀ ਉਦੋਂ ਕੀ ਹੋ ਗਿਆ। ਹੁਣ ਪਛਤਾਉਂਦਾ ਕਹਿੰਦਾ ਉਹ ਸਮਾਂ ਗਵਾਉਂਦਾ। ਆ ਗਿਆ ਰਵਿਦਾਸ ਭਗਤ ਜੀ ਦੇ ਕੋਲ, ਮਹਾਰਾਜ ਉਹ ਮੈਨੂੰ ਹੁਣ ਆਬੇ ਹੱਥ ਦੇ ਦਿਓ। ਕਹਿੰਦੇ ਉਹ ਤਾਂ ਉਦੋਂ ਹੀ ਸੀ, ਇਹ ਤਾਂ ਕੁੰਡੀ ਦਾ ਜਿਆਦਾ ਭਾਵੇਂ ਸਾਰੇ ਕੁੰਡਾ ਪੀਲਾ। ਗੱਜ ਕੇ ਬੋਲੋ, ਸਾਰੇ ਕੁੰਡਾ ਪੀਲਾ, ਹੁਣ ਨੀ ਕੁਛ ਵੀ ਪ੍ਰੀਖਿਆ ਸੀ। ਸੋ ਇਸ ਵਾਸਤੇ ਕਹਿੰਦੇ ਜਿਹੜੇ ਸੰਤ ਜਾਣਾ ਹਨ ਉਹਨਾਂ ਦੀ ਸੰਗਤ ਕਰਕੇ ਜੇ ਮਨ ਚੋਂ ਹੰਕਾਰ ਨਿਕਲ ਜਾਏ, ਹਉਮੈ ਨਿਵਰਤ ਹੋ ਜਾਏ, ਫਿਰ ਪਰਮਾਤਮਾ ਦਾ ਗਿਆਨ ਉਹਨਾਂ ਦੇ ਹਿਰਦੇ ਚ ਵਸ ਜਾਂਦਾ। ਉਹ ਕੀ ਗਿਆਨ ਆ ਅੰਤਰ ਬਾਹਰ ਏਕੋ ਰਵਿਆ ਇਹ ਗੁਰ ਗਿਆਨ ਵਤਨ। ਇਹਦਾ ਨਾਮ ਗਿਆਨ ਹੈ ਵੀ ਅੰਦਰ ਵੀ ਹੋ ਰਹੀ ਹੈ ਬਾਹਰ ਵੀ ਹੋ ਰਹੀ, ਜਲਾਂ ਚ ਵੀ ਥਲਾਂ ਚ ਵੀ ਧਰਤੀ ਆਕਾਸ ਹਰ ਜਰੇ ਜਰੇ ਚ, ਉਹ ਇਹਦਾ ਨਾਮ ਬ੍ਰਹਮ ਗਿਆਨ। ਆਹੇ ਬ੍ਰਹਮ ਗਿਆਨ ਹੋਰ ਕੀ, ਜਿਹੜਾ ਇੱਥੇ ਖੜ ਗਿਆ ਉਹ ਬ੍ਰਹਮ ਗਿਆਨੀ ਬਣ ਗਿਆ, ਜਿਹਦੀ ਅਵਸਥਾ ਨਹੀਂ ਖੜਦੀ ਹੋ ਗਿਆ ਨਹੀਂ। ਰਾਹ ਹਨੂਮਾਨ ਸਰ ਗਰੜ ਸਮਾਨਾ ਵਿਸ਼ਰਾਮ ਦੇ, ਕਹਿੰਦੇ ਹਨੂਮਾਨ ਦੇ ਸਦਰਸ਼ ਹੋ ਜਾਏ, ਗਰੜ ਦੇ ਸਮਾਨ ਹੋ ਜਾਏ। ਪੰਛੀਆਂ ਦਾ ਰਾਜਾ ਗਰੜ ਹੈ। ਸੁਰਪਤ ਨਰਪਤ ਨਹੀਂ ਗੁਣ ਜਾਣਾ, ਸੁਰਾਂ ਦਾ ਪਤੀ ਕੌਣ ਹੈ, ਇੰਦਰ ਬਣ ਜਾਏ। ਨਰਾਂ ਦਾ ਪਤੀ ਕੋਈ ਦੁਨੀਆਂ ਦਾ ਸਮਰਾਟ ਬਾਦਸ਼ਾਹ ਬਣ ਜਾਏ। ਕਹਿੰਦੇ ਇਹ ਬਣਨੇ ਨਾ ਵੀ ਜੇ ਮਹਾਤਮਾ ਜਨਾਂ ਦੀ ਸੰਗਤ ਕਰਕੇ ਅਭਿਆਸ ਨਹੀਂ ਕੀਤਾ ਤੇ ਕੁਝ ਵੀ ਪ੍ਰਾਪਤ ਨਹੀਂ ਕੀਤਾ। ਮਹਾਰਾਜ ਕਹਿੰਦੇ ਨਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲੇ ਗੋ ਹਾਰੀ, ਗੁਣ ਦਾਨ ਗੁਣ ਤਿੰਨ ਹੀ ਗਾਏ, ਜਾ ਕੋ ਕਿਰਪਾ ਧਾਰੀ ਸੋ ਸੁਖੀਆ, ਧਨ ਉਸ ਜਨਮਾ ਨਾਨਕ ਤਿਸ ਬਲਿਹਾ। ਇਸ ਵਾਸਤੇ ਭਾਵੇਂ ਕਿੱਡਾ ਵੱਡਾ ਧਰਤੀ ਦਾ ਰਾਜਾ ਬਣ ਜਾਏ, ਸਵਰਗ ਦਾ ਬਣ ਜਾਏ, ਇਹ ਤਾਂ ਹੰਕਾਰ ਦੇ ਕਿੱਲੇ ਹੀ ਹੈ। ਇਹ ਤਾਂ ਸਾਰਾ ਕੁਝ ਹੰਕਾਰ ਛੱਡ ਕੇ ਸਾਧ ਸੰਗਤ ਜੀ ਪ੍ਰਾਪਤੀ ਹੁੰਦੀ ਹੈ। ਭਗਤ ਪੀਪਾ ਜੀ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਇਆ, ਉਹ ਰਾਜਾ ਉਸ ਦੇਵੀ ਦਾ ਪਾਸ਼ਕ ਸੀ ਤੇ ਮਹਾਂਪੁਰਖ ਆਏ, ਸੇਵਾ ਬਹੁਤ ਕੀਤੀ। ਮਹਾਂਪੁਰਖ ਕਹਿਣ ਲੱਗੇ ਰਾਜਨ ਅਕਾਲ ਪੁਰਖ ਦੀ ਪੂਜਾ ਕਰਾ। ਕਹਿੰਦਾ ਮੈਂ ਤਾਂ ਜੀ ਦੁਰਗਾ ਦੀ ਪੂਜਾ ਕਰਦਾ, ਮੇਰਾ ਤਾਂ ਅਕਾਲ ਪੁਰਖ ਹੋਵੇ। ਕਹਿੰਦੇ ਤੇਰੀ ਮਰਜ਼ੀ। ਮਹਾਂਪੁਰਖ ਚਲੇ ਗਏ ਤੇ ਦੇਵੀ ਨੇ ਉਹਦਾ ਚੰਗਾ ਗਲ ਘੁੱਟਿਆ ਛਾਤੀ ਤੋਂ ਦੁਬਾਰਾ। ਕਹਿੰਦੇ ਤੂੰ ਸੰਤਾਂ ਦਾ ਕਹਿਣਾ ਨੀ ਮੰਨਿਆ, ਗੱਜ ਕੇ ਬੋਲੋ। ਇਹ ਕਹਿੰਦਾ ਮਾਤਾ ਸੰਤ ਕੌਣ ਆ? ਕਹਿੰਦੇ ਹੁਣ ਤਾਂ ਰਾਮਾਨੰਦ ਦੇ ਬਾਪੂ ਜੀ। ਫਿਰ ਉੱਥੇ ਆਇਆ ਜਲ ਜਲਾਓ ਦੇ ਨਾਲ, ਗਗਰੌਨ ਸ਼ਹਿਰ ਦਾ ਰਾਜਪੂਤ ਰਾਜਾ ਸੀ। ਕਹਿੰਦੇ ਇੱਕ ਪਾਸੇ ਬਖਸ਼ਿਸ਼ ਲੈਣਾ ਆ, ਇੱਕ ਪਾਸੇ ਰਾਜ ਦਾ ਹੰਕਾਰ ਦਿਖਾ ਲੈਣਾ, ਆ ਜਲ ਜਲਾਓ ਠਾਠਾ ਵਗ। ਫਿਰ ਉਹ ਸਾਰਾ ਛੱਡ ਕੇ ਚਰਨਾਂ ਚ ਨਤਮਸਤਕ ਹੋਇਆ ਤੇ ਫਿਰ ਉਹਨਾਂ ਦੇ ਬਚਨਾਂ ਦੁਆਰਾ ਕਮਾਈ ਕੀਤੀ ਤੇ ਭਗਤ ਪੀਪਾ ਜੀ ਦਾ ਗੁਰੂ ਗ੍ਰੰਥ ਸਾਹਿਬ ਸ਼ਬਦ ਹੈ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਉਹ ਵੀ ਭਗਤ ਬਣ ਗਿਆ। ਜਦੋਂ ਮਨ ਵਿੱਚੋਂ ਰਾਜ ਗੱਦੀ ਦਾ ਹੰਕਾਰ ਨਹੀਂ ਕਰਿਆ, ਇਸ ਕਰਕੇ ਕਹਿੰਦੇ ਚਾਹੇ ਸੁਰਾਂ ਦਾ ਰਾਜਾ ਇੰਦਰ ਬਣ ਜਾਏ, ਨਰਾਂ ਦਾ ਰਾਜਾ ਕੋਈ ਸਮਰਾਟ ਬਣ ਜਾਏ, ਕਹਿੰਦੇ ਉਹ ਵੀ ਵਾਹਿਗੁਰੂ ਦੇ ਮਿਲਣ ਦੇ ਗੁਣ ਨੂੰ ਬਿਨਾਂ ਸੰਗਤ ਤੋਂ ਨਹੀਂ ਜਾਣ ਸਕਦਾ। ਸੰਗਤ ਦੀ ਜਿਹੜੀ ਮਹਾਨਤਾ ਇਤਨੀ ਵੱਡੀ ਆ, ਇਹ ਸੰਗਤ ਵਿੱਚੋਂ ਆ ਕੇ ਬਖਸ਼ਿਸ਼ਾਂ ਸਾਧ ਸੰਗਤ ਜੀ ਪ੍ਰਾਪਤ ਹੁੰਦੀਆਂ। ਅੱਜ ਅਸੀਂ ਘਰ ਘਰ ਚ ਸਾਰੇ ਦੁਖੀ ਹਾਂ, ਥੋੜੇ ਥੋੜੇ ਸਭ ਦੁਖੀ, ਥੋੜੇ ਥੋੜੇ ਸਾਰੇ। ਜੇ ਇਹ ਸ਼ਬਦ ਬਾਚ ਲਈਏ ਰੋਗਾ ਰਾਮ ਨਿਕਾਲਾ ਪਾਇਆ, ਆਖਰੀ ਪੰਗਤ ਹੈ ਕਿ ਨਾਨਕ ਦੁਖੀਆ ਸਭ ਸੰਸਾਰ। ਇਹ ਜਿਹੜਾ ਆਪਾਂ ਪੜ੍ਹਦੇ ਸੋ ਸੁਖਿਆ, ਜੇ ਨਾਮ ਅਧਾਰੇ ਆਪਾਂ ਆਪਣੇ ਕੋਲੋਂ ਕਰਦੇ ਹਾਂ, ਮਾਰੇ ਬਾਣੀ ਚ ਲਿਖਤ ਨਹੀਂ। ਵੱਡੇ ਵੱਡੇ ਗਿਣੇ ਆ ਸਾਰੇ ਯੁਗਾਂ ਦੇ, ਉਹ ਬਚਨ ਵੈਸੇ ਠੀਕ ਹੈ ਵੀ ਜਿਹੜਾ ਨਾਮ ਦਾ ਆਧਾਰ ਲੈਂਦਾ ਉਹ ਸੁਖੀ ਹੋ ਜਾਂਦਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਅੱਜ ਦੁੱਖ ਦਾ ਕਾਰਨ ਕੀ ਹੈ, ਸਤਸੰਗਤ ਛੱਡ ਦਿੱਤੀ ਹੈ। ਉਹ ਸੰਗਤ ਹਰ ਘਰ ਵਿੱਚ ਹੈ, ਆ ਟੈਲੀਵਿਜ਼ਨਾਂ ਦੇ ਵਿੱਚ ਵਿਗਿਆਨੀ ਨੇ ਚੀਜ਼ ਤੇ ਬਹੁਤ ਵਧੀਆ ਬਣਾਈ ਸੀ, ਕਥਾ ਕੀਰਤਨ ਸਾਇੰਸ ਮੈਥਮੈਟਿਕ ਇੰਗਲਿਸ਼ ਡਾਕਟਰੀ ਫਿਲਾਸਫਰੀ ਕਿੰਨਾ ਕੁਛ ਲੈ ਸਕਦੇ। ਪਰ ਉਹਦੇ ਵਿੱਚ ਐਸੀਆਂ ਵੀ ਫਿਲਮਾਂ ਹਨ, ਐਸੇ ਗੀਤ ਹੈ, ਐਸੇ ਨਾਚ ਗੁਜਰੇ ਹੈ, ਐਸੀਆਂ ਗਲਤ ਗੱਲਾਂ ਆ ਕਿ ਇਨਸਾਨ ਚੰਗਿਆਈ ਨੂੰ ਬੜਾ ਘੱਟ ਦੇਖੂਗਾ, ਬੁਰਾਈ ਨੂੰ ਜ਼ਿਆਦਾ। ਇਸ ਕੁਸੰਗਤ ਨੇ ਬੱਚੇ ਬੱਚੀਆਂ ਸਿਆਣਿਆਂ ਨਿਆਣਿਆਂ ਦੇ ਜੀਵਨ ਬਰਬਾਦ ਕਰ ਦਿੱਤੇ। ਨਾ ਪੜ੍ਹਾਈ ਵੱਲ ਰੁਚੀ ਹੈ, ਨਾ ਕੋਈ ਸਿਮਰਨ ਨਾਲ ਰੁਚੀ ਹੈ। ਜਦੋਂ ਐਕਟਰ ਐਕਟਰਸਾਂ ਦੀ ਕੁਸੰਗਤ ਕਰਨੀ ਆ ਕਿ ਦੁੱਖਾਂ 'ਚ ਬਾਂਹ ਕੌਣ ਫੜੂਗਾ, ਕਿ ਬੁੱਧੀ ਉਹੋ ਜਿਹੀ ਪਿਸ਼ਾਬ, ਉਹੋ ਜਿਹੀ ਖੁਰਾਕ ਨਕਲ ਕਰਦੇ। ਤੇ ਜੇ ਸੰਗਤ ਸਤਸੰਗਤ ਕਰੀਏ ਪਵਿੱਤਰ ਪੁਰਖਾਂ ਦੀ, ਗੁਰਮੁਖ ਜਨਾਂ ਦੀ, ਤੇ ਹੁਣ ਜਦੋਂ ਬੱਚਾ ਜਨਮਿਆ ਰੱਬ ਨੇ ਤਾਂ ਕਿਸੇ ਨੂੰ ਮਾੜਾ ਜਨਮ ਨਹੀਂ ਦਿੱਤਾ। ਬੱਚਾ ਬੜਾ ਸ਼ੁੱਧ ਸੀ, ਨਾ ਉਹ ਜ਼ੁਕਾਮ ਸੀ, ਨਾ ਕ੍ਰੋਧ ਸੀ, ਨਾ ਲੋਭ ਸੀ, ਨਾ ਮੋਹ ਸੀ, ਨਾ ਹੰਕਾਰ ਸੀ, ਬੜਾ ਸੁੰਦਰ ਸੀ। ਜਿਹੜਾ ਵੀ ਉਹਦੇ ਨਾਲ ਲਾਡ ਕਰਦਾ ਉਹਦੇ ਕੋਲ ਚੱਲ ਜਾਂਦਾ ਸੀ, ਕੋਈ ਰਾਗ ਦਵੈਸ਼ ਨਾ ਸੀ। ਜਿਉਂ ਜਿਉਂ ਜਿਹੋ ਜਿਹੀ ਕਸੰਗਤ ਹੋਈ ਉਹੋ ਜਿਹਾ ਡਿਵੈਲਪ ਹੋਏ। ਤੇ ਜੇ ਬੱਚਾ ਜਿਹੋ ਜਿਹਾ ਰੱਬ ਨੇ ਸ਼ੁੱਧ ਭੇਜਿਆ, ਅਸੀਂ ਉਹਨੂੰ ਸ਼ੁੱਧ ਰੱਖ ਨਹੀਂ ਸਕੇ, ਸਾਡੀ ਅਸ਼ੁੱਧ ਕਸੰਗਤ ਨੇ ਉਹਨੂੰ ਅਪਵਿੱਤਰ ਬਣਾ ਦਿੱਤਾ। ਰੱਬ ਨੇ ਪਵਿੱਤਰ ਭੇਜਿਆ ਸੀ, ਰੱਬ ਦੀ ਬਣਾਈ ਚੀਜ਼ ਅਪਵਿੱਤਰ ਕਿਵੇਂ ਹੋ ਸਕਦੀ? ਆਪ ਸਤ ਕੀਆ ਸਭ ਸਤ ਦੇਸ ਪ੍ਰਭ ਤੇ ਸਗਲੀ ਉਹ ਤਾਂ ਪੱਖ ਪੂਰੀ ਕੀਤੀ ਬੁਰੀ ਹੋ ਸਕਦੀ ਕਿ ਸਾਡੀ ਕੋਈ ਸੰਗਤ? ਪਰ ਜੇ ਅਸੀਂ ਸਹੀ ਸੰਗਤ ਦੇ ਦਿੰਦੇ ਤੇ ਫਿਰ ਕਹਿਣਾ ਕਿ ਮੈਂ ਅੱਗੇ ਵੀ ਪਿੱਛੇ ਜੇ ਵਚਨ ਸੁਣਾਇਆ ਸੀ, ਇੱਕ ਬੱਚਾ 3.5 ਸਾਲ ਉਹਦਾ ਬਾਬਾ ਜੀ ਉਹਨੂੰ, ਉਹ ਬਜ਼ੁਰਗ ਨੇ ਗੱਲ ਦੱਸੀ, ਗੋਦੀ ਬਹਾਲ ਦਾ ਨਿਤਨੇਮ ਕਰਨਾ ਤੇ ਜਦੋਂ ਉਹਨੂੰ ਬਹਿਣਾ ਭਜਨ ਚ ਬੱਚੇ ਨੂੰ ਕੋਲ ਬਹਾਲਣ। ਕਈ ਵਾਰੀ ਹੁੰਦਾ ਇਨਸਾਨ ਪੂਰਾ ਨਿਤਨੇਮ ਕਰਦਾ, ਕਈ ਵਾਰੀ ਥੋੜੀ ਟੈਲੀਮਿਟ ਕਮੀ ਪੇਸ਼ੀ ਆ ਜਾਂਦੀ। ਉਹ ਬਜ਼ੁਰਗ ਕਹਿੰਦਾ ਮੈਂ ਥੋੜਾ ਚਿਰ ਬਹਿਣਾ। ਇੱਕ ਦਿਨ ਮੈਨੂੰ ਕਹਿੰਦਾ ਉਂਗਲ ਕਰਕੇ ਕਹਿੰਦਾ ਬਾਪੂ ਅੱਗੇ ਤੂੰ ਇੰਨਾ ਚਿਰ ਭਜਨ ਕਰਦਾ, ਹੁਣ ਘੱਟ ਕਿਉਂ ਕਰਦਾ? ਕਹਿੰਦਾ ਚੰਗੀ ਤਾੜਨਾ ਕਰ। 3.5 ਸਾਲ ਦਾ ਬਾਲਕ ਕਿਉਂਕਿ ਸੋਝੀ ਆ ਗਈ, ਗੱਜ ਕੇ ਬੋਲੋ। ਹੁਣ ਮਹਾਰਾਜ ਨੂੰ ਪੁੱਛਿਆ ਕਿ ਮਹਾਰਾਜ ਭਜਨ ਕਿਵੇਂ ਕਰੀਏ? ਅੱਜ ਵੀ ਦੁਨੀਆ ਬੜਾ ਪੁੱਛਦੀ ਕਿ ਬਾਣੀ ਨੇ ਦੱਸਿਆ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜਸ। ਕਿਵੇਂ? ਜਿਵੇਂ ਉਹ 5 ਸਾਲ ਦੇ ਬਾਲਕ ਬੰਦਗੀ ਕਰਨ ਲੱਗ ਗਿਆ ਸੀ। ਗੱਜ ਕੇ ਬੋਲੋ। ਅਸੀਂ ਸ਼ਮਸ਼ਾਨ ਭੂਮੀ ਨੂੰ ਜਾਣ ਦੀ ਤਿਆਰੀ ਹੁੰਦੀ ਹੈ, ਫਿਰ ਵੀ ਬੋਤਲਾਂ ਦੁਆਲੇ ਲੱਗੇ ਹੋਏ। ਇਹ ਨਹੀਂ ਕਿ ਜਵਾਨੀ ਚ ਗਲਤੀ ਹੋਈ ਹੈ, ਮਰਨ ਤੋਂ ਪਹਿਲਾਂ ਗਲਤੀ ਸਾਫ ਕਰ ਲਈਏ। ਬਾਲਕਪਨ ਅਗਿਆਨਤਾ ਚਲੇ ਗਿਆ, ਜਵਾਨੀ ਵਿਸ਼ੇ ਵਿਕਾਰਾਂ ਵਿੱਚ ਚਲੇ ਗਈ, ਵਡਾਪਾ ਬਿਮਾਰੀਆਂ ਚ ਚਲੇ ਗਿਆ, ਤੇ ਰੱਬ ਦੀ ਬੰਦਗੀ ਕੀਤੀ ਕਦੋਂ? 12 ਵਰਸ ਬਾਲਪਨ ਬੀਤੇ, 20 ਵਾਰ ਤਪਨਾ ਕੀਓ, 30 ਵਾਰ ਦੇਵ ਨਾ ਪੂਜਾ, ਫਿਰ ਪਛਤਾਨਾ, ਬਿਰਧ ਭਇਓ ਮੇਰੀ ਮੇਰੀ ਕਰਤੇ ਜਨਮ ਗਇਓ ਹੈਵੇਂ ਬੀਤੇ। ਪਾਤਸ਼ਾਹ ਤਾਂ ਕਹਿੰਦੇ ਕਾਲ ਕ੍ਰਾਂਤਾ ਅਬਹਿ ਕਰ, ਅਬਹਿ ਕ੍ਰਾਂਤਾ ਸੋਏ ਤਾਲ, ਪਾਤਸ਼ਾਹ ਕੁਛ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਕਿਉਂਕਿ ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਉਹ ਨਹੀਂ ਫਿਰ ਸਹਿਆ ਜਾਣਾ। ਪਰ ਅਸੀਂ ਉਸ ਚੀਜ਼ ਨੂੰ ਭੁੱਲੇ ਬੈਠੇ ਹਾਂ ਕਿ ਸਾਰਿਆਂ ਦੇ ਸਿਰ ਤੇ ਮੌਤ ਦੀ ਤਲਵਾਰ ਲਟਕ ਰਹੀ। ਗੱਜ ਕੇ ਬੋਲੋ। ਪਤਾ ਨਹੀਂ ਹੁਣ ਕਿਹੜੇ ਵੇਲੇ ਕੀ ਕਰਨਾ ਹੈ, ਕਿਉਂਕਿ ਜੀਵਨ ਦੀ ਆਰੰਭਤਾ ਤੇ ਮੌਤ ਦੇ ਦਰਮਿਆਨ ਇਹ ਜ਼ਿੰਦਗੀ ਹੈ, ਇਹ ਮਿਲੀ ਹੈ ਪਰਮਾਤਮਾ ਦੀ ਪ੍ਰਾਪਤੀ ਵਾਸਤੇ, ਉਹਨੂੰ ਸਾਖਿਆਤ ਕਰਨ ਵਾਸਤੇ। ਠੀਕ ਹੈ, ਅਸੀਂ ਆਪਣੀ ਉਪਜੀਵਿਕਾ ਲਈ ਕੁੱਲੀ ਕੁੱਲੀ ਜੁੱਲੀ, ਗੁਰੂ ਸਾਹਿਬ ਦਾ ਵੀ ਹੁਕਮ ਹੈ ਧਰਮ ਦੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਪਰ ਜੇ ਕਿਰਤ ਤੱਕ ਹੀ ਸੀਮਤ ਹੈ, ਖਾਣ ਤੱਕ ਹੀ ਸੀਮਤ ਹੈ, ਤੇ ਸਾਧ ਸੰਗਤ ਜੀ ਬੰਦਗੀ ਨਹੀਂ ਕਰਦੇ ਤੇ ਚੀਜ਼ਾਂ ਕਿਸੇ ਲਿਖੇ ਚ ਨਹੀਂ। ਹਜ਼ੂਰ ਮਹਾਰਾਜ ਪਰਮੋਲੇ ਹਨ, ਚਾਰੇ ਵੇਦ ਔਰ ਸਿਮਰਤ ਪੁਰਾਣਾ, 27 ਸਿਮਰਤੀਆਂ ਤੇ 18 ਪੁਰਾਣ, ਉਹਨਾਂ ਦੇ ਭਾਵ ਜਿਹੜੇ ਕਰਤੇ ਆ ਲਖਾ, ਜਿੱਥੇ ਗ੍ਰੰਥ ਦੀ ਗੱਲ ਆਵੇ ਉੱਥੇ ਉਹ ਲਖਾਰੀ ਜਾਣਦਾ। ਕਮਲਾ ਪਤ ਕਬਲਾ ਨਹੀਂ ਜਾਣਨਾ, ਕਮਲਾ ਦਾ ਪਤੀ ਕੌਣ ਹੈ? ਵਿਸ਼ਨੂੰ। ਕਬਲਾ ਨਹੀਂ ਜਾਣਾ, ਕਮਲਾ ਦੇ ਪਤੀ ਵਿਸ਼ਨੂੰ ਨੇ ਵੀ ਉਹਦੇ ਭੇਦ ਨੂੰ ਨਹੀਂ ਜਾਣਿਆ, ਤੇ ਕਬਲਾ ਜਿਹੜੀ ਉਹਦੇ ਘਰ ਵਾਲੀ ਲਛਮੀ ਆ, ਭੇਦ ਉਹਨੂੰ ਵੀ ਨਹੀਂ ਜਾਣਿਆ। ਗੱਜ ਕੇ ਬੋਲੋ। ਕਹਿ ਕਬੀਰ ਸੋ ਭਰਮੈ ਨਾਹੀ, ਕਬੀਰ ਸਾਹਿਬ ਜੀ ਕਹਿੰਦੇ ਉਹ ਵਿਅਕਤੀ ਜਿਨ੍ਹਾਂ ਨੂੰ ਤਤਵੇ ਤੇ ਗਿਆਨਵਾਨ ਮਹਾਂਪੁਰਖਾਂ ਦੀ ਸੰਗਤ ਹੋ ਗਈ, ਜਿਨ੍ਹਾਂ ਨੇ ਆਪਣੀ ਆਤਮਾ ਦਾ ਗਿਆਨ ਪ੍ਰਾਪਤ ਕਰ ਲਿਆ, ਦੁਨੀਆਂ ਦਾ ਕੋਈ ਵੀ ਭਰਮ ਭੁਲਾਵਾ, ਕੋਈ ਪਦਾਰਥ ਉਨ੍ਹਾਂ ਨੂੰ ਭਰਮਾ ਨਹੀਂ ਸਕਦਾ। ਭਾਈ ਸਾਹਿਬ ਭਾਈ ਮਨੀ ਸਿੰਘ, ਭਾਈ ਸਾਹਿਬ ਭਾਈ ਮਤੀ ਦਾਸ ਮੌਕੇ ਦੀਆਂ ਹਕੂਮਤਾਂ ਨੇ ਭਰਮਾਉਣ ਵਾਸਤੇ ਬੜੇ ਯਤਨ ਕੀਤੇ, ਬੜੇ ਪ੍ਰਲੋਭਨ, ਬੜੇ ਲਾਲਚ, ਪਰ ਉਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕਰ ਲਈਆਂ, ਭਰਮੇ ਨਹੀਂ, ਕਿਉਂਕਿ ਉਨ੍ਹਾਂ ਨੂੰ ਗਿਆਨ ਹੋ ਗਿਆ ਸੀ, ਆਤਮਾ ਗਿਆਨੀ ਸੀ। ਤੇ ਜਿਹੜਾ ਅਗਿਆਨੀ ਹੈ ਉਹ ਛੋਟੀ ਛੋਟੀ ਚੀਜ਼ ਤੇ ਭਰਮ ਜਾਂਦਾ, ਕਿਸੇ ਦੀ ਜੇਬ ਚੰਗਾ ਪੈਨ ਦੇਖ ਲਵੇ, ਯਤਨ ਹੁੰਦਾ ਮੈਨੂੰ ਮਿਲ ਜਾ, ਕਜ ਕੇ ਬੋਲੋ ਜਾਂ ਲਿਖਣ ਦੇ ਬਹਾਨੇ ਲੈ ਲਿਆ, ਹਾਂਜੀ ਇੱਧਰ ਉੱਧਰ ਰੱਖ ਲਿਆ, ਚਲੋ ਐਵੇਂ ਹੀ ਸੀ। ਛੋਟੀ ਛੋਟੀ ਚੀਜ਼ ਤੇ ਬੰਦਾ ਹੇਰਾਫੇਰੀ ਕਰਨ ਲੱਗ ਜਾਂਦਾ, ਵੱਡੀਆਂ ਚੀਜ਼ਾਂ ਦੇ ਤਾਂ ਹੋਣਾ ਹੀ। ਸੋ ਇਸ ਵਾਸਤੇ ਕਹਿੰਦੇ ਕਹਿ ਕਬੀਰ ਸੋ ਭਰਮੈਨ, ਕਿ ਬੜੇ ਵੱਡੇ ਬਾਬਾ ਅਤਰ ਸਿੰਘ ਮਹਾਰਾਜ ਬੈਠੇ ਮਾਸਕ ਬਣਿਆ ਬੈਠੇ ਆ, ਇੱਕ ਸੰਨਿਆਸੀ ਸਾਧੂ ਹੋਇਆ, ਬਾਬਾ ਜੀ ਨੇ ਉਹ ਕੰਬਲੀ ਲਈ ਸੀ, ਕਹਿਣ ਲੱਗਾ ਠੰਡ ਬੜੀ ਹੈ, ਜੇ ਮਹਾਂਪੁਰਖ ਜਾਣੀ ਜਾਣ ਹੋਣ ਤੇ ਕੰਬਲੀ ਮੈਨੂੰ ਦੇ ਦੇਣ। ਦੂਜਾ ਪ੍ਰਸ਼ਨ ਮਨ ਚ ਹੋ ਗਿਆ ਵੀ ਜਿਹੜਾ ਬ੍ਰਹਮ ਗਿਆਨੀ ਉਹ ਮਾਇਆ ਲਾ ਕੇ ਪਰੇ ਕਿਵੇਂ ਰੱਖ ਦਿੰਦਾ, ਮਾਇਆ ਦਾ ਜਾਲ ਤਾਂ ਕਹਿੰਦੇ। ਉਹ ਜਿਹੜੇ ਆਏ ਮਹਾਂਪੁਰਖ ਉੱਠੇ, ਆਓ ਮਹਾਤਮਾ ਜੀ ਠੰਡ ਬੜੀ ਹੈ, ਆ ਕੰਬਲੀ ਤੁਸੀਂ ਲੈ ਲਓ। ਨਹੀਂ ਨਹੀਂ ਬਾਬਾ ਜੀ, ਮਹਾਂਪੁਰਖ ਕਹਿੰਦੇ ਨਾ ਵਿੱਚੋਂ ਮੰਗੀ ਜਾਂਦਾ ਨਾ ਤਿਆਗੀ ਬਣਦਾ। ਕਹਿੰਦੇ ਜਿਵੇਂ ਮੈਂ ਕੰਬਲੀ ਲਾ ਕੇ ਪਰੇ ਰੱਖਤੀ, ਬ੍ਰਹਮ ਗਿਆਨੀ ਮਾਇਆ ਲਾ ਕੇ ਵੀ ਐਵੇਂ ਪਰੇ ਰੱਖ ਦਿੰਦਾ। ਗੱਜ ਕੇ ਬੋਲੋ ਕਹਿੰਦੇ ਮਾਇਆ ਵੀ ਐਵੇਂ ਤਿਆਗ ਦਿੰਦਾ, ਕਿਉਂਕਿ ਸਾਧੂ ਕਹਿ ਠਾਡੀ ਦਰਬਾਰ ਸਫਲ ਜਨਮ ਮੋਗਾ ਨਸਤਾ, ਕਹੋ ਕਬੀਰ ਜਬ ਤਿਆਗ ਦਈ ਤਬ ਫਿਰ ਸ਼ਰਣੀ ਆਏ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਉਹ ਲੋਕ ਨਹੀਂ ਭਰਮ ਦੇ ਜਿਨ੍ਹਾਂ ਨੂੰ ਆਪਣੀ ਆਤਮਾ ਦਾ ਗਿਆਨ ਹੋ ਗਿਆ, ਪਗ ਲਗ ਰਾਮ ਰਹੇ ਸਰਨਾਹੀ, ਉਹ ਗੁਰੂ ਦੇ ਚਰਨਾਂ ਨਾਲ ਭਾਵ ਦਾਸਾ ਭਾਵ ਧਾਰ ਕੇ ਉਹਨਾਂ ਦੇ ਚਰਨ ਕਮਲਾਂ ਜਿੱਧਰ ਉਹ ਇਸ਼ਾਰਾ ਦਿੰਦੇ ਉੱਧਰ ਚੱਲਦੇ ਆ, ਉਹਨਾਂ ਦੀ ਸਿੱਖਿਆ ਤੇ ਉਹਨਾਂ ਦੀ ਸ਼ਰਨ ਵਿੱਚ ਜਾ ਕੇ ਰਮੇ ਹੋਏ ਰਾਮ ਦਾ ਉਹ ਚਿੰਤਨ ਕਰਦੇ ਆ, ਅਤੇ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਚ ਰਹਿੰਦੇ ਆ। ਜਿਹੜਾ ਭਗਤ ਆ ਉਹ ਭਗਵਾਨ ਦੀ ਸ਼ਰਨ ਗ੍ਰਹਿਣ ਕਰਦਾ, ਫਿਰ ਭਗਵਾਨ ਆਪਣੇ ਭਗਤਾਂ ਦੀ ਭਾਈ ਲਾਜ ਰੱਖਦਾ ਹੀ ਹੈ। ਇਹ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਵਿਚਾਰ, ਭਗਤ ਕਬੀਰ ਸਾਹਿਬ ਜੀ ਦੀ ਰਸਨਾ ਦਾ ਜੋ ਸ਼ਬਦ ਹੈ ਵਿਚਾਰ ਸਰਵਣ ਕੀਤੀ ਹੈ, ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ। ਸੋ ਜੀ ਸਮਰਥ ਗੁਰਸਿੱਖੀ ਜੀਵਨ ਨਾਮ ਬਾਣੀ ਨਾਲ ਪਿਆਰ ਬਖਸ਼ਿਸ਼ ਕਰਨ, ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪ੍ਰਬੰਧਕਾਂ ਦਾ, ਗ੍ਰੰਥੀ ਸਾਹਿਬਾਨ ਬਾਬਾ ਜੀ ਗਿਆਨੀ ਸਮੂਹ ਸੰਗਤ ਸਾਰਿਆਂ ਦਾ ਭਾਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।